ਹੀ ਖੋਜਣਾ ਹੈ, ਅੰਦਰੋਂ ਹੀ ਮਿਲਣਾ ਹੈ। ਪਰਮਾਤਮਾ ਕਦੇ ਕਿਸੇ ਨੂੰ ਸਰੀਰ ਤੋਂ ਬਾਹਰੋਂ ਨਹੀਂ ਮਿਲਿਆ, ਜਿਹਨੂੰ ਮਿਲਿਆ ਅੰਦਰੋਂ ਮਿਲਿਆ। ਬੋਲੋ ਸਤਨਾਮ। ਮਿਲਣ ਦਾ ਭਾਵਨਾ ਭਾਵ ਹੋਇਆ, ਵੇਖਿਆ ਜਿਹਨੇ ਵੀ ਵੇਖਿਆ ਸੁਰਤ ਦੀ ਅੱਖ ਰਾਹੀਂ ਆਪਣੇ ਅੰਦਰੋਂ ਵੇਖਿਆ, ਜਿਹਨੇ ਵੀ ਅਨੁਭਵ ਕੀਤਾ ਸੁਰਤ ਰਾਹੀਂ ਆਪਣੇ ਅੰਦਰੋਂ ਅਨੁਭਵ ਕੀਤਾ। ਬਾਹਰੋਂ ਇਸ਼ਾਰਾ, ਬਾਹਰ ਇਸ਼ਾਰਾ ਸਿੱਖਿਆ, ਸਿੱਖਿਆ ਮਿਲ ਜਾਂਦੀ ਹੈ, ਇਸ਼ਾਰਾ ਮਿਲ ਜਾਂਦਾ, ਜਾਣਕਾਰੀ ਮਿਲ ਜਾਂਦੀ ਹੈ। ਜਾਣਕਾਰੀ ਕੀ ਹੁੰਦੀ ਹੈ? ਨੌਲੇਜ। ਨੌਲੇਜ ਤੇ ਗਿਆਨ ਕੀ ਹੁੰਦਾ? ਬਹੁਤੇ ਨੂੰ ਜਾਣਕਾਰੀ ਤੇ ਗਿਆਨ ਵਿੱਚ ਨਹੀਂ ਪਤਾ। ਜਾਣਕਾਰੀ ਪਲੱਸ ਪ੍ਰੈਕਟੀਕਲ, ਫਿਰ ਜਾਣਕਾਰੀ ਲੈ ਕੇ ਜਦੋਂ ਪ੍ਰੈਕਟੀਕਲ ਕੀਤਾ ਜਾਂਦਾ, ਜੋ ਅਨੁਭਵ ਹੁੰਦਾ ਉਹ ਗਿਆਨ ਹੈ। ਬੋਲੋ ਸਤਨਾਮ। ਗਿਆਨ ਦਾ ਸੰਬੰਧ ਅਨੁਭਵ ਨਾਲ ਹੈ। ਨੋਟ ਕਰਿਓ, ਇੱਕ ਜਾਣਕਾਰੀ ਹੈ, ਨੌਲੇਜ ਹੈ। ਨੌਲੇਜ ਜਾਣਕਾਰੀ ਲਓ, ਪ੍ਰੈਕਟੀਕਲ ਕਰੋ। ਜੋ ਅਸੀਂ ਪੜ੍ਹਦੇ ਹੁੰਦੇ ਸੀ ਪਹਿਲਾਂ, ਅਸੀਂ ਥਿਊਰੀ ਅੱਗੇ ਰੱਖ ਲੈਂਦੇ ਤੇ ਉੱਥੇ ਲਿਖਿਆ ਹੁੰਦਾ ਇੱਕ ਪਰਸਨਲੀ ਲਓ, ਉਹ ਚ ਆਹ ਪਾਓ, ਫਿਰ ਆਹ ਪਾਓ, ਫਿਰ ਉਹਨੂੰ ਆਏ ਰੱਖੋ, ਫਿਰ ਆਏ। ਸਾਰਾ ਕੁਛ ਨਹੀਂ, ਬੜਾ ਸੌਖਾ ਹੈ, ਬੜਾ ਸੌਖਾ ਹੈ। ਸਾਨੂੰ ਸਾਰਾ ਕੁਝ ਗੁਰੂ ਜੀ ਨੇ ਦੱਸ ਦਿੱਤਾ, ਪਰ ਸੁਣੋ, ਸਮਝੋ, ਚੱਲੋ ਉਹ ਰਾਹ ਤੇ ਤੁਰੋ ਜਿੱਧਰ ਨੂੰ ਗੁਰੂ ਜੀ ਇਸ਼ਾਰਾ ਕਰਦੇ ਹੈ। ਰਾਹ ਤੋਂ ਆਪਾਂ ਰਾਹ ਵਾਲੇ ਤੋਂ ਰਾਹ ਪੁੱਛਦੇ ਹਾਂ ਨਾ, ਉਹਨੇ ਦੱਸ ਦਿੱਤਾ ਵੀ ਉਹ ਥੋਂ ਸਿੱਧੀ ਸੜਕ ਜਾਂਦੀ ਹੈ, ਉਹ ਸਿੱਧੀ ਕਰਤਾ ਨਾ ਇਸ਼ਾਰਾ, ਤੇ ਕੀ ਕਰਨਾ ਪਊਗਾ? ਬਸ ਕੀਤੇ ਇਸ਼ਾਰੇ ਤੇ ਤੁਰ ਪੋ, ਮੰਜ਼ਿਲ ਆ ਜੂਗੀ। ਬੋਲੋ ਸਤਨਾਮ। ਤੇ ਜੇ ਨਾ ਚੱਲੇ ਫੇਰ ਭਾਈ ਗੁਰਦਾਸ ਜੀ ਕਹਿੰਦੇ ਨੇ, ਪੂਛਤ ਹੈ ਪਾਥਿਕ ਤੇ ਮਾਰਗ ਨਾ ਧਾਰ ਹੈ, ਪੱਗ ਪ੍ਰੀਤਮ ਕਹਿ ਦੇਸ ਕੈਸੇ ਬਾਤਨ ਸਜਾਈਐ। ਪੁੱਛ ਲਿਆ ਰਾਹ, ਤੁਰਿਆ ਨੀ ਮਾਰਗ ਤੇ, ਗੱਲੀ ਬਾਤੀ ਤਾਂ ਮੰਜ਼ਿਲ ਨੀ ਮਿਲਦੀ। ਪੁੱਛ ਲਿਆ ਵੈਦ, ਪੁਛਤ ਹੈ ਵੈਦ ਖਾਤ ਔਸ਼ਧ ਨਾ ਸੰਜਮ ਸੇ, ਪੁੱਛ ਲਿਆ ਵੈਦ ਨੂੰ, ਦਵਾਈ ਖਾਧੀ ਨੀ ਪਰਹੇਜ ਰੱਖ ਕੇ, ਕੈਸੇ ਰੋਗ ਮਿਟੇ ਸੁਖ ਸਹਿਜ ਸਮਾਈ ਆ। ਰੋਗ ਕਿਵੇਂ ਮਿਟ ਸਕਦਾ? ਪੂਛਤ ਸੁਹਾਗਣ ਕਰਮ ਹੈ, ਦੁਹਾਗਣ ਕਹਿ ਰਿਹਾ ਵੀ ਵਿਚਾਰ ਤੱਕ ਸੇਜਾ ਬੁਲਾਈਐ। ਪੁੱਛ ਲਿਆ ਸੁਹਾਗਣ ਨੂੰ ਵੀ ਕਿਵੇਂ ਮਿਲਦਾ? ਉਹ ਤਾਂ ਪਤੀਵਰਤਾ ਨੂੰ ਮਿਲਦਾ, ਭਾਵ ਜੀਵਾਤਮਾ, ਜਿਹਦਾ ਆਪਣੇ ਪਤੀ ਪਰਮੇਸ਼ਵਰ ਤੋਂ ਬਿਨਾਂ ਹੋਰ ਨਾ ਸੰਬੰਧ ਹੀ ਨਹੀਂ। ਬੋਲੋ ਸਤਨਾਮ। ਨੀ ਤੂੰ ਤਾਂ ਵੇਸਲਾ ਬਣੀ ਫਿਰਦੀ ਹੈ, ਕਦੇ ਕੋਈ ਖਸਮ ਕਰ ਲਿਆ, ਕਦੇ ਕੋਈ, ਕਦੇ ਕਬਰਾਂ ਤੇ, ਕਦੇ ਸਮਾਧਾਂ ਤੇ, ਕਦੇ ਫਲਾਨਾ ਬਾਬਾ, ਕਦੇ ਫਲਾਨਾ ਪੀਰ। ਵਿਭਚਾਰਨ ਜੀਵਾਤਮਾ ਨਾ ਲਾਏ, ਤੂੰ ਤਾਂ ਵਿਭਚਾਰਨ ਹੋ ਗਈ, ਵਿਭਚਾਰਨ। ਤਾਂ ਤੂੰ ਤਾਂ ਸੁਹਾਗਣ ਨੂੰ ਮਿਲਦਾ, ਸੁਹਾਗਣ ਜਿਹਦਾ ਮਾਲਕ ਤੋਂ ਬਿਨਾ ਹੋਰ ਨਾਲ ਕੋਈ ਸੰਬੰਧ ਨਹੀਂ, ਇੱਕ ਨਾਲ ਹੀ। ਪੰਜਵੇਂ ਪਾਤਸ਼ਾਹ ਜੀ ਕੀ ਕਹਿੰਦੇ? ਹਮਾਰਾ ਇੱਕ ਹਰੀ ਹਰੀ ਆਨ ਅਵਰ ਸੁਜਾਣ ਨਾ ਕਰੀ। ਸਾਡਾ ਤਾਂ ਇੱਕੋ ਪਰਮਾਤਮਾ ਹੀ ਹੈ, ਦੂਜੇ ਨੂੰ ਸਿਆਣ ਦੇ ਵੀ ਨਹੀਂ। ਬੋਲੋ ਸਤਨਾਮ। ਪੂਜਣਾ ਤਾਂ ਵਾਹਲੀ ਦੂਰ ਦੀ ਗੱਲ ਹੈ, ਸੁਹਾਗਣ ਕਾਹਦੀ ਹੋਈ? ਸੁਹਾਗਣ ਕਾਹਦੀ ਹੋਈ? ਤਾਂ ਤੇ ਸੁਹਾਗਣਾ ਬਣਨਾ, ਤੇ ਇੱਕੋ ਹੀ ਪਰਮਾਤਮਾ ਜੀਵਾਤਮਾ ਦਾ ਮਾਲਕ, ਇੱਕੋ ਹੀ ਖਸਮ ਹੈ ਇਹਦਾ ਜੀਵਾਤਮਾ ਦਾ। ਠਾਕੁਰ ਏਕ ਸਵਾਈ ਨਾਰ, ਇਹ ਕੀ ਗੱਲ ਬਾਣੀ ਦੀ ਹੈ ਜੀ, ਮੈਂ ਨਹੀਂ ਬੋਲੂ ਕੁਛ ਕਹਿ ਰਿਹਾ। ਇੱਕੋ ਹੀ ਠਾਕੁਰ, ਇੱਕੋ ਹੀ ਮਾਲਕ ਹੈ, ਬਾਕੀ ਤਾਂ ਸਾਰੀਆਂ ਇਸਤਰੀ ਸਰੂਪ ਆਤਮਾਵਾਂ ਕਹੀਆਂ। ਭਾਵ ਕਿ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਖਸਮ ਹੈ, ਸਾਰੀਆਂ ਜੀਵਾਤਮਾ ਉਹਦੀ ਇਸਤਰੀ ਸਰੂਪ ਹੈ। ਇਵੇਂ ਇੱਕ ਲਿਖਿਆ ਬਾਣੀ, ਠਾਕੁਰ ਏਕ ਸਵਾਈ ਨਾਰ, ਕਿਤੇ ਏਦਾਂ ਲਿਖਿਆ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਇੱਕੋ ਹੀ ਪੁਰਖ ਹੈ ਅਕਾਲ ਪੁਰਖ ਵਾਹਿਗੁਰੂ, ਸਾਰੀਆਂ ਜੀਵਾਤਮਾਵਾਂ ਉਹਦੀਆਂ ਇਸਤਰੀਆਂ ਨੇ। ਤੇ ਜਿਸ ਜੀਵਾਤਮਾ ਨੇ ਆਪਣਾ ਖਸਮ ਭਾਵ ਪਤੀ ਪਰਮਾਤਮਾ ਛੱਡ ਕੇ ਹੋਰ ਦਾ ਪੱਲਾ ਫੜ ਲਿਆ ਤਾਂ ਬੇਸਵਾ ਹੋ ਗਈ, ਬੇਸਵਾ ਹੋ ਗਈ। ਤੇ ਭਾਈ ਗੁਰਦਾਸ ਜੀ ਕਹਿੰਦੇ, ਕਰਮ ਦੁਹਾਗਣ ਕੇ ਉਹ ਕਰਤੂਤਾਂ ਤੇਰੀਆਂ ਬੇਸਵਾ ਵਾਲੀਆਂ, ਬੇਸਵਾ ਵਾਲੀਆਂ, ਤੇ ਚਾਹੁਣੀ ਹੈ ਤੂੰ ਮੈਨੂੰ ਮੇਰਾ ਖਸਮ ਪਰਮਾਤਮਾ ਮਿਲ ਜਾਵੇ। ਇਹ ਕਿਵੇਂ ਮਿਲ ਸਕਦਾ? ਕਿਉਂ? ਕਿਉਂਕਿ ਉਹ ਤਾਂ ਸੁਹਾਗਣ ਨੂੰ ਮਿਲਦਾ, ਤੂੰ ਕਰਤੂਤਾਂ ਬੇਸਵਾ ਵਾਲੀਆਂ ਨਾ ਛੱਡੀਆਂ। ਬੋਲੋ ਸਤਨਾਮ। ਨੋਟ ਕਰਿਓ, ਡਾਕਟਰ ਨੂੰ ਪੁੱਛਿਆ ਪਰਹੇਜ ਦੀ ਰੱਖਿਆ, ਦਵਾਈ ਨਹੀਂ ਖਾਧੀ, ਤੰਦਰੁਸਤੀ ਦਾ ਦ੍ਰਿਸ਼ਟਾਂਤ ਨੇ। ਰਾਹ ਪੁੱਛ ਲਿਆ, ਤੁਰਈ ਨਹੀਂ, ਮੰਜ਼ਿਲ ਕਿਵੇਂ ਮਿਲੇ? ਬੇਸਵਾ ਵਾਲੇ ਕਰਤੂਤਾਂ ਛੱਡੀਆਂ ਨਹੀਂ, ਪਤੀ ਪਰਮਾਤਮਾ ਕਿਵੇਂ ਮਿਲੇ? ਉਹ ਕਿਵੇਂ ਚਾਹੇ? ਉਹ ਬੇਸਵਾ ਨੂੰ ਚਾਹੁੰਦਾ ਕਿਤੇ? ਉਹ ਪਰਮਾਤਮਾ ਕਹਿੰਦਾ, ਮੇਰਾ ਤਾਂ ਉਸ ਨਾਲ ਪਿਆਰ ਹੈ ਜਿਹਦਾ ਸਾਰਾ ਪਿਆਰ ਮੇਰੇ ਨਾਲ ਹੈ। ਬੋਲੋ ਸਤਨਾਮ। ਉਹ ਕਹਿੰਦੇ, ਮੈਨੂੰ ਤਾਂ ਸੁਹਾਗਣ ਚੰਗੀ ਲੱਗਦੀ ਹੈ, ਬੇਸਭੰਗ ਮੈਨੂੰ ਚੰਗੀ ਲੱਗਦੀ। ਬੇਸੁਭਾਵੀ ਚੰਗੀ ਲੱਗਦੀ ਵਿਭਚਾਰ ਨਾ ਜਿਹਨੇ ਲਾਲਚ ਦੀ ਮਾਰੀ ਨੇ ਪਤਾ ਨੀ ਕਿੰਨੇ ਖਸਮ ਕਰ ਲਏ ਇੱਥੇ ਪਤਾ ਨੀ ਕਿੰਨੇ ਖਸਮ ਕਰ ਲਏ ਲਾਲਚ ਦੀ ਮਾਰੀ ਨੇ ਅੰਤਿਮ ਰੂਹਾਨੀਅਤ ਭਾਵ ਦੇ ਵਿੱਚ ਸਮਝਿਓ ਕੱਲੇ ਸ਼ਬਦਾਵਲੀ ਵੱਲ ਨਾ ਕਿਤੇ ਧਿਆਨ ਜੋੜ ਲਿਓ ਵੀ ਰੁੱਖੀ ਸ਼ਬਦਾਵਲੀ ਵਰਤ ਦਿੱਤੀ ਮੈਂ ਕਿਹੜੇ ਭਾਵ ਚ ਬੋਲ ਰਿਹਾ ਉਸ ਸ਼ਬਦਾਵਲੀ ਨੂੰ ਨੋਟ ਕਰ ਲਿਓ ਕੀ ਕਹਿ ਰਿਹਾ ਮੈਂ ਕਈ ਉੱਪਰਲੇ ਸ਼ਬਦਾਂ ਤੱਕ ਟਿਕ ਜਾਂਦੇ ਨਾ ਸੁਰਤ ਅੰਤਰ ਭਾਵ ਦੇ ਵਿੱਚ ਰੱਖਿਓ ਤਾਂ ਪਤਾ ਨੀ ਕਿੰਨੇ ਕਰ ਲਏ ਇੱਥੇ ਫਿਰ ਚਾਹੇ ਵੀ ਮੈਨੂੰ ਰੱਬ ਮਿਲ ਜੇ ਮੈਨੂੰ ਪਰਮਾਤਮਾ ਮਿਲ ਜੇ ਮੈਨੂੰ ਮੇਰਾ ਪਤੀ ਮਿਲ ਜੇ ਮੇਰੇ ਅੰਦਰੋਂ ਕਰਤੂਤਾਂ ਘਰੇ ਬੇਸਮਾਲੀਆਂ ਜਾਵੇਂ ਪਰਾਇਆਂ ਦੀ ਸੇਜ ਤੇ ਚਾਹੁਣੀ ਹੈ ਵੀ ਮੈਨੂੰ ਹਿਰਦੇ ਦੀ ਸੇਜ ਤੇ ਆਪਣਾ ਪਤੀ ਮਿਲ ਜੇ ਵੀ ਕਿਵੇਂ ਹੋ ਸਕਦਾ ਜਾਂ ਸੰਭਵ ਹੈ ਪਹਿਲਾਂ ਬੇਸਲਾਪਣ ਛੱਡ ਤਾਂ ਮਨ ਮਨੋਪੀਆਂ ਛੱਡ ਦੂਜੇ ਨਾਲ ਸੰਬੰਧ ਛੱਡ ਇੱਕ ਮਾਲਕ ਨਾਫਾ ਉਹਦੀ ਟੇਕ ਮਨ ਵਿੱਚ ਵਸਾ ਤੇ ਇਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੇ ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਦੋ ਗੱਲਾਂ ਨਹੀਂ ਹੋਣੀਆਂ ਵੀ ਬੇਸਵਾਪਣ ਵੀ ਕਰਦੇ ਰਹੋ ਤੇ ਪਤੀ ਵੀ ਮਿਲ ਜਾਵੇ ਇਹ ਨੀ ਹੋਣਾ ਕਦੇ ਪੂਛਤ ਹੈ ਸੁਹਾਗਣ ਕਰਮ ਹੈ ਦੁਹਾਗਣ ਕਹਿ ਹਿਰਦੇ ਵਿਵਚਾਰ ਹਿਰਦੇ ਵਿੱਚ ਤੇਰੇ ਵਿਵਚਾਰ ਵਿਵਚਾਰ ਤੇਰੇ ਲਾਲਚ ਲਾਲਚ ਪਤਾ ਨੀ ਕਿੱਥੇ ਕਿੱਥੇ ਕੱਤ ਸੇਜਾ ਬੁਲਾਈਏ ਫਿਰ ਐਸੀ ਵਿਵਚਾਰ ਨੂੰ ਪਰਮਾਤਮਾ ਪਤੀ ਪਰਮੇਸ਼ਰ ਹਿਰਦੇ ਦੀ ਸੇਜ ਤੇ ਕਿਵੇਂ ਬੁਲਾ ਸਕਦਾ ਬੋਲੋ ਸਤਨਾਮ ਇੱਥੇ ਮਿਲਦਾ ਹਿਰਦੇ ਦੀ ਸੇਜ ਤੇ ਮੇਰੀ ਸੇਜ ਜਿਹੜੀ ਹੈ ਆਡੰਬਰ ਬਣਿਆ ਉੱਥੇ ਰਚਿਆ ਜਾਂਦਾ ਫਿਰ ਉੱਥੇ ਤਾਂ ਪਰ ਕਦੋਂ ਜਦੋਂ ਸੁਹਾਗਣ ਹੋਵੇ ਦੁਹਾਗਣ ਨੂੰ ਨੀ ਉਹ ਸੇਜ ਮਿਲਦੀ ਯਾਦ ਰੱਖੋ ਰਹੋ ਵਿਚਾਰ ਤਾਂ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਕਹਿ ਚੋ ਲਾਉਣਾ ਕਮਾਈਏ ਕੇਵਲ ਗੁਰੂ ਦਾ ਉਪਦੇਸ਼ ਰਸਮੀ ਤੌਰ ਦੇ ਉੱਤੇ ਗਾ ਲੈਣਾ ਰਸਮੀ ਤੌਰ ਤੇ ਸੁਣ ਲੈਣ ਦੇ ਨਾਲ ਗੱਲ ਨਹੀਂ ਬਣਨੀ ਗਾਏ ਸੁਣੈ ਆਖੇ ਮੀਚੈ ਕੇਵਲ ਅੱਖਾਂ ਵਿੱਚ ਲੈਣੀ ਹੈ ਭਗਤ ਬਣ ਕੇ ਵਿਖਾ ਦੇਣਾ ਤਾਂ ਗਾਏ ਸੁਣੈ ਆਖੇ ਮੀਚੈ ਪਾਈਏ ਨਾ ਪਰਮ ਪਦ ਨਹੀਂ ਤਾਂ ਪਰਮ ਪਦ ਦੀ ਪ੍ਰਾਪਤੀ ਨਹੀਂ ਹੁੰਦੀ ਕਿੰਨੀ ਦੇਰ ਗੁਰ ਉਪਦੇਸ਼ ਗਹਿ ਜਿੰਨੀ ਦੇਰ ਗੁਰੂ ਦੇ ਉਪਦੇਸ਼ ਦੀ ਗਹਿਰਾਈ ਵਿੱਚ ਜਾ ਕੇ ਗੁਰੂ ਦੇ ਉਪਦੇਸ਼ ਨੂੰ ਪਕੜਨਾ ਸੁਰਤ ਕਰਕੇ ਗਹਿਰਾਈ ਵਿੱਚ ਜਾਣਾ ਫਿਰ ਗੁਰੂ ਦੇ ਉਪਦੇਸ਼ ਨੂੰ ਗਹਿਰਾਈ ਚ ਜਾ ਕੇ ਭਾਵ ਕੇ ਸਮਝ ਕੇ ਜਿੰਨੀ ਦੇਰ ਤੱਕ ਗੁਰੂ ਦੇ ਉਪਦੇਸ਼ ਦੀ ਕਮਾਈ ਨਹੀਂ ਕੀਤੀ ਜਾਂਦੀ ਉਪਦੇਸ਼ ਨੂੰ ਸਮਝ ਕੇ ਓਨੀ ਦੇਰ ਤੱਕ ਰਸਮੀ ਗਾਉਣ ਸੁਣਨ ਦੇ ਨਾਲ ਗੱਲ ਨਹੀਂ ਬਣਨੀ ਬੋਲੋ ਸਤਨਾਮ ਵੀ ਮੁੱਦਾ ਪੂਰ ਲਿਆ ਮੁੱਦਾ ਪੂਰ ਲਿਆ ਬਸ ਇਹ ਰਸਮੀ ਮਾਰਗ ਨਹੀਂ ਕਹਿੰਦੇ ਰਹੋ ਬੱਚਾ ਆਓ ਉਸੇ ਪੁਆਇੰਟ ਤੇ ਫਿਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਤਿੰਨ ਸ਼ਬਦਾਂ ਦੀ ਵਿਚਾਰ ਹੋ ਚੁੱਕੀ ਹੈ ਰਚਨ ਹਰ ਰਚਨਾ ਦੇ ਵਿੱਚ ਹੀ ਬੈਠਾ ਉਹ ਪਰਮਾਤਮਾ ਨੂੰ ਆਪਣੇ ਆਪ ਦੇ ਅੰਦਰੋਂ ਹੀ ਖੋਜਣਾ ਸੁਰਤ ਸ਼ਬਦ ਅਭਿਆਸ ਰਾਹੀਂ ਸਭ ਕੁਛ ਧਰਮ ਹੈ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਉ ਕਰਤਾ ਪੁਰਖ ਨਿਰਭਉ ਭੈ ਤੋਂ ਰਹਿਤ ਹੈ ਜੇ ਤੂੰ ਐਸੇ ਮਾਲਕ ਨਾਲ ਜੁੜ ਜਾਵੇਂ ਬਸ ਤੇਰੇ ਵੀ ਸਾਰੇ ਡਰ ਖਤਮ ਹੋ ਜਾਣ ਇਹ ਪਹਿਲਾਂ ਸੁਣ ਲਿਆ ਆਪਣੇ ਨਿਰਵੈਰ ਉਹ ਵੈਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਪੱਖਪਾਤੀ ਨਹੀਂ ਦੁੱਖ ਸੁੱਖ ਆਪਣੇ ਕਰਮ ਦਾ ਫਲ ਹੈ ਭਗਤਾਉਂਦਾ ਪਰਮਾਤਮਾ ਹੀ ਹੈ ਦਿੰਦਾ ਦੁੱਖ ਸੁੱਖ ਉਹੀ ਹੈ ਪਰ ਕੀਤੇ ਕਰਮ ਨੂੰ ਭਗਤਾਉਂਦਾ ਲਿਖਿਆ ਨਾ ਬਾਣੀ ਦੇ ਵਿੱਚ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸ ਹੀ ਚਿਤਾਰ ਪੁਰਬ ਲਿਖੇ ਕਾ ਲਿਖਿਆ ਪਾਇਆ ਜਾਂਦਾ ਉਹਦੇ ਮੁਤਾਬਕ ਦੁੱਖ ਸੁਖ ਦੇਣ ਵਾਲਾ ਪਰਮਾਤਮਾ ਹੀ ਹੈ ਜਿਵੇਂ ਕਿ ਦ੍ਰਿਸ਼ਟਾਂਤ ਬਹੁਤ ਵਾਰ ਦਿੱਤਾ ਹੈ ਨਾ ਸਰਕਾਰ ਸੰਵਿਧਾਨ ਮੁਤਾਬਕ ਚੱਲਣ ਵਾਲੇ ਨਾਗਰਿਕ ਨੂੰ ਸੁੱਖ ਦਿੰਦੀ ਹੈ ਜਿਹੜਾ ਸੰਵਿਧਾਨ ਤੋਂ ਬਾਹਰ ਜਾਂਦਾ ਦੁੱਖ ਜੇਲਾਂ ਥਾਣੇ ਪਰ ਸਰਕਾਰ ਚਾਹੁੰਦੀ ਨਹੀਂ ਵੀ ਨਾਗਰਿਕ ਦੁਖੀ ਹੋਣ ਉਹਦੇ ਵਾਸਤੇ ਸੰਵਿਧਾਨ ਹੈ ਤਾਂ ਜੇ ਦੁੱਖ ਹੈ ਤਾਂ ਤੇਰੇ ਕੀਤੇ ਦਾ ਫਲ ਪਰ ਭੁਗਤਾਉਂਦੀ ਹੈ ਸਰਕਾਰ ਜੇ ਕਤਲ ਕਰ ਦਿੱਤਾ ਜੇਲ ਤਾਂ ਸਰਕਾਰ ਹੀ ਭੇਜੂ ਨਾ ਆਪੇ ਕਿਵੇਂ ਜਾਊਗਾ ਇਵੇਂ ਜੇ ਇੱਕ ਦੁੱਖ ਸੁੱਖ ਦੇਣ ਵਾਲਾ ਪਰਮਾਤਮਾ ਪਰ ਤੂੰ ਇਹ ਪੁਰਬ ਲਿਖੇ ਦਾ ਲਿਖਿਆ ਪਾ ਰਹੇ ਤੇਰੀ ਉਸ ਲਿਖਤ ਦੇ ਉੱਤੇ ਹੁਕਮ ਲਾਗੂ ਹੋ ਕੇ ਦੁੱਖ ਸੁੱਖ ਮਿਲਦਾ ਬੋਲੋ ਸਤਨਾਮ ਇਸ ਭਾਵ ਨੂੰ ਏਦਾਂ ਵੀ ਲਿਖਿਆ ਬਾਣੀ ਚ ਸਰਬ ਜੀਆਂ ਸਿਰ ਲੇਖ ਤੁਰਾਹੋਂ ਬਿਨ ਲੇਖੇ ਨਹੀਂ ਕੋਈ ਜੀਓ आप अलेख कुदरत कर देखै हुक्म चलाए सोई जियो। जो लेख उहदे ते हुक्म चलदा फिर हुक्म ते फिर उहदे मुताबिक दुख सुख दिंदा तां परमात्मा ही है, पर है तेरे किरत कर्म दा। जिस करके मना मूर्ख बिलकदा करते हैं, मन मूर्ख काहे बिल लाइए, पुरब लिखे का लिखिया पाइए, दुख सुख भरव देवनहार, और कोई नहीं दुख सुख देने वाला, याद रखियो। कीते कर्म ते लागू कोई देवी देवता बाबा पीर ना किसी दुख दे सकता ना सुख दे सकता, किसी नूं तुसीं मन्नोगे सुख नहीं मिल सकता, किसी नूं मन्नणों हट जाओगे दुख नहीं आउंदा। इह डर पाए हुंदे ने पखंडी चेले चाकड़े पखंडी साहबां वे, तां ते उह तां सब कुछ परमात्मा दे वस च है। दुख सुख प्रभ देवनहार है, अवर त्याग तू किस ही कता, जिस करके तू होर सारा कुछ छड के अवर त्याग उस मालक दे नाम दे चिंतन कर, उस दे नाम जप ते ग्रेस मिल जांदी है। किदां दी दुख भंजन तेरा नाम जी, दुख भंजन तेरा नाम आठ पहर अराधी है पूर्ण सतगुर ज्ञान रहो विचार। तां ते ओ परमात्मा है निर्वैर, ओ वैर तो रहत है, पर दुख सुख भी ओही दिंदा है, भाव कर्म नूं परताउंदा है। निर्वैर वैर तो रहत अकाल मूरत, समय दी हद तो पार हस्ती। अकाल कहिंदे ने समय तो पार, अकाल कहो काल अतीत कहो, समय दी हद तो पार कहो बियॉन्ड टाइम कहो, जिवें भी गल समझ आ सकदी है। तां ते ओ समय दी हद तो पार है, समय दा कोई असर नहीं उते। मूर्त दा भाव है, मूर्त कहो हस्ती कहो वजूद कहो होंद कहो एग्जिस्टेंस कहो, ओ समय तो पार एक वजूद है, एक हस्ती है, एक होंद है, जो कि समय तो पार है, समय दा उते कोई असर नहीं। बाकी सब कुछ काल चक्कर विच है, नाशवान है, फार दा टाइम बींग है, फना होने वाला है, बंदे चासन दीदन फनाए, जो कुछ स्थूल अखां नाल वेखदे नाश हो जाना है। सब कुछ हद च है, पर एक परमात्मा है जिहड़ा समय दी हद तो पार हस्ती है, इहनूं कहिंदे ने अकाल मूरत। अजूनी उह जूना तो रहत है, भाव कि उहदा माता पिता कोई नहीं, उह तां सारिआं विच है। इत्थे जूना तो रहत दा अंतर भाव समझियो भी परमात्मा नूं माता पिता ने पैदा नहीं कीता, जां इउं कह लो वह मेल ते फीमेल दे मिलाप तो पैदा नहीं होया, वह अपने आप तो आजाद हस्ती है, उहनूं किसी ने पैदा नहीं कीता, उसनूं वह अयूनी है, वह पैदा नहीं होया माता पिता तो, भाव वाहिगुरू का माता पिता कोई नहीं। फिर किदां होया, सै भंग सुते प्रकाश आजाद हस्ती अपने आप तो, जिस तरह के सह भंग की व्याख्या भी बाणी दी विच्ची है ना, थाप्या ना जाए कीता ना होए आपे आप ही निरंजन सोए। एक शब्द की बनता सह भंग, जो उन्हें किसी ने थाप्या नहीं, जिवें आपां नहीं थाप लेंदे, जिवें सरपंच थाप लेंदे हाँ आपां, अपना बनाया वा, वो अपना बनाया होया हो MLA MP जो भी है, तो जो किसी का थाप्या हुंदा है, जिन्हां ने थाप्या वह हटा भी सकते हैं, वो हटा भी देंगे ना, अगलिया चोणा च हटा देंगे, क्योंकि थाप्या होया हो, वो परमात्मा थाप्या नहीं होया, भाव किसी ने उसनू रब की गद्दी ते नहीं बहाया भी लैन वह गद्दी ते बहाता, तू रब होया, तू परमात्मा होया, तू परमेश्वर होया, तू सारिया तो बड़ा होया, नहीं नहीं, किसी ने पदवी नहीं दिती, किसी ने पदवी नहीं दिती, भी सरपंच होया, तू MLA तू MP तू मंत्री तू मुख्यमंत्री हो, नहीं नहीं नहीं, वह पदवी तो अपने आप तो है, रल के उन्हू वोटा पा के नहीं बनाया किसी ने, भी उन्हू देती भी तू होया, ना 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 ना, इतना नहीं, ना वो किसी का पैदा किया, दोने गल थाप्या ना जाए किता ना हो, ना उन्हू किसी ने थाप्या ना किसी ने किया, वो अपने आप तो ही आपे आप निरंजन सोए। हर प्रकार की मल तो रहित पवित्र स्वरूप परमात्मा जो निरंजन का अर्थ, वो अपने आप तो है, भाव संभव है, अपने आप तो है। इनू मूल मंत्र साहब दे विच सह भंग कहा गया, इस शब्द नू सह भंग, गुर प्रसाद ऐसा मालक गुरु की कृपा नाल मिलदा, कृपा नाल मिलने का भाव जिवें कि डॉक्टर की कृपा नाल तंदुरुस्ती मिलती है, समझ गए, भाव मिलता गुरु की कृपा नाल है, भाव ਜਿਵੇਂ ਡਾਕਟਰ ਦੀ ਕਿਰਪਾ ਨਾਲ ਤੰਦਰੁਸਤੀ ਮਿਲਦੀ ਹੈ ਕਿਹਨੂੰ ਜਿਹੜਾ ਡਾਕਟਰ ਦੇ ਮੁਤਾਬਕ ਚੱਲਦਾ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਮਿਲਦਾ ਕਿਹਨੂੰ ਜਿਹੜਾ ਗੁਰੂ ਦੇ ਬਚਨਾਂ ਮੁਤਾਬਕ ਚੱਲਦਾ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਗੁਰੂ ਦੇ ਵਚਨ ਗੁਰੂ ਦੀ ਕਿਰਪਾ ਨਾ ਡਾਕਟਰ ਦੇ ਵਚਨ ਹੀ ਡਾਕਟਰ ਦੀ ਕਿਰਪਾ ਹੁੰਦੀ ਹੈ ਨਾ ਵੀ ਆਹ ਕੁਝ ਖਾਣਾ ਨੀ ਆਹ ਨੁਸਖਾ ਦਿੱਤਾ ਤੈਨੂੰ ਆਹ ਏਦਾਂ ਦਾ ਦਵਾਈ ਵਰਤਣੀ ਹੈ ਇਵੇਂ ਇੱਕ ਗੁਰੂ ਦਾ ਵਚਨ ਹੀ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਗੁਰੂ ਦੇ ਵਚਨ ਨੂੰ ਕਮਾਉਣਾ ਬਸ ਇਹ ਤਾਂ ਹੀ ਵਿਚਾਰ ਲੇਖੇ ਚ ਪੈਂਦੀ ਹੈ ਇਹ ਵਿਚਾਰ ਤਾਂਹੀਓ ਸੱਚੀ ਹੈ ਨਾ ਪਤਾ ਲੱਗ ਜਾਂਦਾ ਹੈ ਤੇ ਜੇ ਕਮਾਇਆ ਨੀ ਫੇਰ ਨੀ ਕਮਾਉਣਾ ਹੀ ਵਿਚਾਰ ਸੱਚੀ ਹੈ ਕੀ ਲਿਖਿਆ ਸਤ ਗੁਰ ਬਚਨ ਕਮਾਵਨੇ ਸੱਚਾ ਇਹੋ ਵਿਚਾਰ ਇਹੀ ਵਿਚਾਰ ਸੱਚਾ ਹੈ ਵੀ ਸਤਿਗੁਰੂ ਦੇ ਵਚਨਾਂ ਨੂੰ ਕਮਾਉਣਾ ਹੈ ਜੇ ਵਚਨਾਂ ਨੂੰ ਕਮਾਇਆ ਨੀ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਅਰਥਾਂ ਸਮੇਤ ਯਾਦ ਕਰ ਲਾ ਰੱਟਾ ਲਾਵਾ ਦਿਮਾਗੀ ਤੌਰ ਦੇ ਉੱਤੇ ਜੇ ਵਚਨਾਂ ਨੂੰ ਕਮਾਇਆ ਨੀ ਗਾਹਾਂ ਕਿਸੇ ਨੇ ਨਹੀਂ ਪੁੱਛਣਾ ਵੀ ਬੜਾ ਕਥਾ ਬਾਅਦ ਚ ਕਿਸੇ ਬੋਲੋ ਸਤਨਾਮ ਇਹ ਹੁਣ ਮੇਰੀ ਗੱਲ ਆ ਗਈ ਵਿੱਚ ਕਹਿੰਦੇ ਸੁਣਨ ਵਾਲੇ ਨੀ ਮੇਰੀ ਆ ਗਈ ਗੱਲ ਵਿੱਚ ਉੱਥੇ ਕਿਸੇ ਨੇ ਨੀ ਪੁੱਛਣਾ ਵੀ ਕਥਾ ਬੜੀ ਸੋਹਣੀ ਕਰਦਾ ਹੁੰਦਾ ਸੀ ਨਾ ਉੱਥੇ ਪੁੱਛਣਗੇ ਕਰਦਾ ਕੀ ਹੁੰਦਾ ਸੀ ਬੋਲੋ ਸਤਨਾਮ ਕਰਤੂਤਾਂ ਵਾਚੀਆਂ ਜਾਣੀਆਂ ਉੱਥੇ ਸਭ ਦੀਆਂ ਕਿਸੇ ਨੂੰ ਛੋਟ ਨੀ ਸਭਨਾ ਕਾ ਦਰ ਲੇਖਾ ਹੋਏ ਕਿਹਾ ਸਾਰਿਆਂ ਦਾ ਹੋਣਾ ਭਾਵੇਂ ਕੋਈ ਸੁਣਨ ਵਾਲਾ ਭਾਵੇਂ ਸੁਣਾਉਣ ਵਾਲਾ ਇੱਥੇ ਕੋਈ ਕੁਛ ਬਣਿਆ ਫਿਰ ਉੱਥੇ ਤਾਂ ਕਰਨੀ ਤੇ ਨਿਬੇੜਾ ਹੋਣਾ ਕਿਉਂਕਿ ਉੱਥੇ ਤਾਂ ਉੱਥੇ ਸੱਚੀਆਂ ਅਦਾਲਤਾਂ ਬੈਠੀਆਂ ਇੱਦਾਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਗੁਰੂ ਦਾ ਉਪਦੇਸ਼ ਗੁਰੂ ਦੇ ਵਚਨ ਤਾਂ ਤੇ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਨੂੰ ਸੰਭਾਲੋ ਭਾਵ ਬਾਣੀ ਨੂੰ ਪੜੋ ਬਾਣੀ ਨੂੰ ਸਮਝੋ ਬਾਣੀ ਦੇ ਮੁਤਾਬਕ ਚੱਲੀਏ ਬਸ ਫੇਰ ਗੁਰੂ ਦੇ ਦੱਸੇ ਰਾਹ ਤੇ ਚੱਲਣ ਦੇ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ ਰਾਹ ਦੱਸਦੇ ਨਾ ਕਿਰਪਾ ਹੁੰਦੀ ਹੈ ਵੈਦ ਨੇ ਦੱਸ ਦਿੱਤਾ ਪਰਹੇਜ ਦਵਾਈ ਕਿਰਪਾ ਕਰ ਦਿੱਤੀ ਨਾ ਮਰੀਜ਼ ਦਾ ਫਰਜ਼ ਹੁੰਦਾ ਕਿਰਪਾ ਨੂੰ ਸਾਹਮੇ ਭਾਵ ਪਰਹੇਜ਼ ਰੱਖ ਕੇ ਦਵਾਈ ਖਾਵੇ ਜੇ ਕਿਰਪਾ ਨੂੰ ਨਹੀਂ ਸੰਭਾਲਦਾ ਮਰੀਜ਼ ਅਮਰੀਕਾ ਪਾਸ ਡਾਕਟਰ ਵੀ ਕਿਸੇ ਨੂੰ ਤੰਦਰੁਸਤੀ ਨਹੀਂ ਦੇ ਸਕਦਾ ਬੋਲੋ ਸਤਨਾਮ
ਸ੍ਰੀ
ਵਾਹਿਗੁਰੂ ਇਸ ਭਾਵ ਨੂੰ ਬਾਣੀ ਚ ਕਿਵੇਂ ਕਿਹਾ ਭਲਾ ਕਬੀਰ ਸਾਚਾ ਸਤ ਗੁਰ ਕਿਆ ਕਰੇ ਫਿਰ ਸੱਚਾ ਸਤਿਗੁਰੂ ਵੀ ਕੀ ਕਰੇ ਗੱਲ ਦੋਨੇ ਪਾਸੇ ਹੈ ਜੋ ਸਿੱਖਾਂ ਮੈਂ ਚੂਕ ਚ ਸਿੱਖ ਚ ਘਾਟ ਹੈ ਜੇ ਗੁਰੂ ਦਾ ਬਚਨ ਹੀ ਨਹੀਂ ਕਮਾਉਂਦਾ ਸਿੱਖ ਤਾਂ ਸਿੱਖ ਵਿਚ ਘਾਟ ਹੈ ਇੱਕ ਬਚਨ ਇੱਕ ਕੰਨ ਸੁਣੇ ਦੂਜੇ ਕੰਨ ਬਚਨ ਕੱਢ ਦਿੱਤਾ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ ਜੇ ਡਾਕਟਰ ਦਾ ਪੁੱਤ ਬਿਮਾਰ ਹੋ ਜੇ ਮੰਨ ਲਓ ਤੇ ਉਹ ਬਚਨ ਨਾ ਮੰਨੇ ਬਾਪ ਪੁੱਤ ਨੂੰ ਤੰਦਰੁਸਤੀ ਨਹੀਂ ਦੇ ਸਕਦਾ ਨੋਟ ਕਰਿਓ ਬਸ ਪਿਰਥੀ ਚੰਦ ਨੇ ਬਚਨ ਨਹੀਂ ਮੰਨਿਆ ਤੇ ਪਿਰਥੀ ਰਹਿ ਗਿਆ ਬੋਲੋ ਸਤਨਾਮ ਪੁੱਤ ਸੀ ਨਾਲੇ ਪੁੱਤ ਸੀ ਇਹ ਕਮਾਉਣਾ ਪੈਂਦਾ ਪਰ ਇਹ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ ਪਿਓ ਪੁੱਤ ਨੂੰ ਨਹੀਂ ਦੇ ਸਕਦਾ ਪੁੱਤ ਪਿਓ ਨੂੰ ਨਹੀਂ ਦੇ ਸਕਦਾ ਪ੍ਰਹਿਲਾਦ ਹਰਨਾਕਸ਼ ਨੂੰ ਨਹੀਂ ਦੇ ਸਕਿਆ ਰੱਬ ਚੱਕੇ ਵੀ ਆ ਲੈ ਬਾਪੂ ਅਲੈ ਲੱਭ ਰੱਬ ਦੇਈਏ ਤੈਨੂੰ ਡਾਕਟਰ ਕਿਸੇ ਨੂੰ ਡੱਬੇ ਵਿਚੋਂ ਤੰਦਰੁਸਤੀ ਨਹੀਂ ਫੜਾ ਸਕਦਾ ਚੱਕ ਕੇ ਤੰਦਰੁਸਤੀ ਤਾਂ ਆਪਣੇ ਅੰਦਰੋਂ ਮਿਲਦੀ ਹੁੰਦੀ ਹੈ ਡਾਕਟਰ ਤਾਂ ਪਰਹੇਜ਼ ਤੇ ਦਵਾਈ ਬਸ ਇਵੇਂ ਜਿਹਾ ਸਤਿਗੁਰ ਵੈਦ ਕਹਿਣ ਦਾ ਭਾਵ ਇਹ ਬਾਹਰੀ ਧਾਰਨਾ ਗੱਲ ਸਮਝ ਆ ਜਾਂਦੀ ਨਾ ਇਹੀ ਬਾਣੀ ਚ ਲਿਖਿਆ ਮੇਰਾ ਵੈਦ ਗੁਰੂ ਗੋਬਿੰਦਾ ਮੇਰਾ ਵੈਦ ਵੈਦ ਦਾ ਬਚਨ ਹੀ ਮੰਨੀ ਦਾ ਹੁੰਦਾ ਨਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾ ਜਮ ਕੀ ਫੰਦਾ ਤੇ ਉਹ ਦਵਾਈ ਤੂੰ ਵਰਤੀ ਨੀ ਕਦੇ, ਤੂੰ ਜਪੀ ਨੀ ਕਦੇ ਵਾਹਿਗੁਰੂ 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 ਸਰਬ ਰੋਗ ਔਖਦ ਨਾਮ, ਪਰ ਤੂੰ ਵਰਤੀ ਨੀ ਨਾ ਕਦੇ, ਜਦੋਂ ਵਰਤੀ ਨੀ ਕਦੇ ਦਵਾਈ ਫੇਰ ਉਹਦਾ ਕੀ ਹੱਲ ਰਹੋ ਵਿਚਾਰ। ਤਾਂ ਏਦਾਂ ਆਪਾਂ ਮੂਲ ਮੰਤਰ ਸਾਹਿਬ ਦੀ ਜਿੰਨੀ ਕੁ ਸਤਿਗੁਰਾਂ ਨੇ ਮਤ ਬਖਸ਼ੀ ਹੈ, ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੱਦ ਕੋਈ ਨੀ ਹੁੰਦਾ, ਅੰਤ ਕੋਈ ਨੀ ਹੁੰਦਾ, ਜਿੱਥੋਂ ਤੱਕ ਕਿਸੇ ਦਾ ਅਨੁਭਵ ਜਾਂਦਾ ਹੈ ਉੱਥੋਂ ਤੱਕ ਅਰਥ ਖੁੱਲਦੇ ਹੈ, ਜਿੱਥੋਂ ਤੱਕ ਅਨੁਭਵ ਕਿਸੇ ਦਾ ਜਾਂਦਾ ਹੈ ਹੱਦ ਕੋਈ ਨੀ ਅੰਤ ਕੋਈ ਨੀ, ਜਿੰਨਾ ਕੁ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆਪਾਂ ਵਿਚਾਰ ਕੀਤੀ ਹੈ, ਰਹੋ ਵਿਚਾਰ। ਆਓ ਜਿੰਨਾ ਸਮਾਂ ਬਾਕੀ ਹੈ ਹੁਣ ਦੂਸਰਾ ਜਾਣੀ ਕਿ ਗੁਰ ਇਤਿਹਾਸ ਤੇ ਕੁਝ ਵਿਚਾਰਾਂ, ਕਿਉਂ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਅੱਜ ਦੇ ਗੁਰ ਇਤਿਹਾਸ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਕੀਤੇ ਕੁਝ ਨਿਰਾਲੇ ਕੌਤਕ। ਜਿਸ ਤਰ੍ਹਾਂ ਆਪਾਂ ਹੁਣ ਬਾਣੀ ਤੋਂ ਸਿੱਖਿਆ ਲਈ ਹੈ ਵਿਚਾਰ ਦੁਆਰਾ, ਹੁਣ ਆਪਾਂ ਗੁਰੂ ਦੀਆਂ ਸਾਖੀਆਂ ਤੋਂ ਸਿੱਖਿਆ ਲੈਣੀ ਹੈ। ਸਾਖੀਆਂ ਵੀ ਇਕੱਲਾ ਪੜ੍ਹਨ ਵਾਸਤੇ ਨਹੀਂ ਹੁੰਦੀਆਂ, ਵੀ ਸਾਖੀ ਕੀ ਸਿਖਾ ਰਹੀ ਹੈ। ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨਾ, ਜੇ ਆਪਾਂ ਆਪਣੇ ਬਜ਼ੁਰਗਾਂ ਦੀਆਂ ਵੱਡਿਆਂ ਦੀਆਂ ਜੋ ਕਰਨੀਆਂ ਉਹਦੀਆਂ ਜੋ ਕਥਾ ਕਹਾਣੀਆਂ ਕਰਨੀਆਂ ਦੀਆਂ ਬਣੀਆਂ, ਜੇ ਉਹਨੂੰ ਸਮਝ ਕੇ ਉਹਦੇ ਮੁਤਾਬਕ ਜੀਵਨ ਬਣਾਈਏ, ਫਿਰ ਇਹ ਬਵਾਣੀਆਂ ਕਹਾਣੀਆਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ। ਜੇ ਉਹ ਸਿੱਖਿਆ ਨੂੰ ਅਪਣਾ ਲਿਆ ਜਾਵੇ, ਭਾਵ ਸਾਖੀ ਦੀ ਸਿੱਖਿਆ ਨੂੰ ਸਾਖਿਆਤ ਕਰਕੇ ਆਪਣੇ ਜੀਵਨ ਚ ਪ੍ਰੈਕਟੀਕਲ ਲਾਗੂ ਕਰਨਾ ਹੁੰਦਾ, ਫੇਰ ਹੁੰਦਾ ਇਹ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਪ੍ਰੇਮ। ਆਓ ਹੁਣ ਆਪਾਂ ਸਾਖੀਆਂ ਦੀ ਸਿੱਖਿਆ ਨੂੰ ਸਮਝੀਏ, ਇੱਕ ਇੱਕ ਸਾਖੀ ਨੂੰ ਸਮਝੀਏ ਤੇ ਉਸ ਸਾਖੀ ਦੀ ਸਿੱਖਿਆ ਨੂੰ ਕਮਾਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਸ ਵੇਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚਰਦੇ ਨੇ ਤਲਵੰਡੀ ਸਾਬੋ, ਜਿੱਥੇ ਦਮਦਮਾ ਸਾਹਿਬ ਰੱਖਿਆ, ਡੱਲਾ ਬੜੀ ਸੇਵਾ ਕਰਦਾ, ਇਲਾਕੇ ਦੀਆਂ ਸੰਗਤਾਂ ਵੀ, ਇਹਦੇ ਕੋਲ ਕੁਝ ਫੌਜੀ ਟੁਕੜੀ ਵੀ ਸੀ, ਉਹ ਵੀ ਸਾਰੇ ਨੌਜਵਾਨ ਬੜੀ ਸੇਵਾ ਕਰ ਰਹੇ ਹੈ। ਇੱਥੇ ਗੁਰੂ ਜੀ ਨੇ ਜੋ ਕੌਤਕ ਵਰਤਾਇਆ ਉਹਨਾਂ ਮੈਂ ਸੰਖੇਪ ਚ ਕਹਿਣ ਲੱਗਿਆ ਕਿ ਕਰਕੇ। ਇੱਕ ਦਿਨ ਗੁਰੂ ਜੀ ਨੇ ਕੀ ਕੌਤਕ ਵਰਤਾਇਆ, ਸੰਗਤ ਬੈਠੀ ਸੀ, ਕਹਿੰਦੇ ਭਾਈ ਕੋਈ ਪਾਣੀ ਪਿਲਾ, ਕੌਤਕ ਸੀ ਸਾਖੀ ਹੈ ਇਹ, ਕਹਿੰਦੇ ਪਾਣੀ ਪਿਲਾਓ। ਜਦੋਂ ਖੁੱਲ੍ਹੇ ਹੀ ਕਹਿਤਾ ਪਾਣੀ ਪਿਲਾਓ, ਵੀ ਕਿਸੇ ਇੱਕ ਵਿਸ਼ੇਸ਼ ਸਿੰਘ ਨੂੰ ਨੀ ਕਿਹਾ, ਖੁੱਲ੍ਹੇ ਹੀ ਕਹਿਤਾ ਦੇਖੋ ਕੌਤਕ ਹੈ ਨਾ, ਕਹਿੰਦੇ ਵੀ ਪਾਣੀ ਪਿਲਾਓ। ਕੋਈ ਇੰਨਾ ਕਹਿ ਦਿੱਤਾ, ਇੱਕ ਅਮੀਰ ਘਰ ਦਾ ਲੜਕਾ ਭੱਜ ਕੇ ਪਾਣੀ ਦਾ ਗਲਾਸ ਲੈ ਕੇ ਆਇਆ। ਜਦੋਂ ਪਾਣੀ ਦਾ ਗਲਾਸ ਲੈ ਕੇ ਆਇਆ ਨਾ, ਗੁਰੂ ਸਾਹਿਬ ਨੂੰ ਲੱਗਿਆ ਫੜਾਉਣ। ਗੁਰੂ ਸਾਹਿਬ ਕਹਿੰਦੇ ਭਾਈ ਤੇਰੇ ਹੱਥ ਬੜੇ ਕੂਲੇ ਹੈ। ਜਦੋਂ ਇੰਨਾ ਕਿਹਾ, ਗੁਰੂ ਦੀਆਂ ਰਮਜਾਂ ਕੌਣ ਜਾਣੇ, ਉਹਨੇ ਸਮਝ ਲਿਆ ਨੌਜਵਾਨ ਨੇ ਵੀ ਮੇਰੇ ਹੱਥਾਂ ਦੀ ਸਿਫਤ ਕਰਦੇ ਆ ਮਹਾਰਾਜ, ਵੀ ਸੋਹਣੇ ਲੱਗੇ ਕੂਲੇ ਹੱਥ, ਤੇ ਲੱਗ ਪਏ ਵਡਿਆਈਆਂ ਕਰਨ। ਕਹਿੰਦਾ ਮਹਾਰਾਜ ਸਾਡਾ ਤਾਂ ਬੜਾ ਵੱਡਾ ਘਰ ਹੈ ਜੀ, ਮੈਂ ਤਾਂ ਕਦੇ ਕੋਈ ਕੰਮ ਹੀ ਨਹੀਂ ਕੀਤਾ ਨਾ ਹੱਥਾਂ ਨਾਲ, ਸਾਡੇ ਤਾਂ ਜੀ ਨੌਕਰ ਕੰਮ ਕਰਦੇ ਐ, ਮੈਨੂੰ ਤਾਂ ਜੀ ਨੌਕਰ ਪਾਣੀ ਪਿਆਉਂਦੇ ਐ, ਅੱਜ ਪਹਿਲਾ ਦਿਨ ਹੈ ਤੁਹਾਡੇ ਵਾਸਤੇ ਮੈਂ ਪਾਣੀ ਦਾ ਗਲਾਸ ਲੈ ਕੇ ਆਏ। ਵਡਿਆਈਆਂ ਲੱਗ ਗਿਆ ਕਰਨ, ਗੁਰੂ ਜੀ ਨੇ ਪਾਣੀ ਡੋਲ ਦਿੱਤਾ, ਛਕਿਆ ਨੀ ਜਲ, ਜੋ ਜਲ ਛਕਿਆ ਨੀ ਜਲ ਡੋਲ ਦਿੱਤਾ। ਸੰਗਤਾਂ ਨੇ ਪੁੱਛਿਆ ਪਾਤਸ਼ਾਹ ਆਪਣੇ ਪਾਣੀ ਕਾਹਤੇ ਡੋਲ ਦਿੱਤਾ, ਪੀਤਾ ਕਾਹਤੇ ਨੀ। ਕਹਿੰਦੇ ਤੁਸੀਂ ਮੁਰਦੇ ਨਾਲ ਸੁਹਾਇਆ ਪਾਣੀ ਪੀ ਲਓਗੇ, ਮੁਰਦੇ ਨਾਲ ਸੁਹਾਇਆ ਪਾਣੀ। ਕਹਿੰਦੇ ਮਹਾਰਾਜ ਜੀ ਮੁਰਦਾ ਕਿਵੇਂ ਹੈ? ਕਹਿੰਦੇ ਭਾਈ ਵੇਲੜ ਤਾਂ ਮੁਰਦਾ ਹੀ ਹੁੰਦਾ ਹੈ। ਬੋਲੋ ਸਤਨਾਮ, ਨੋਟ ਕਰਿਓ। ਕਹਿੰਦੇ ਵੇਲੜ ਮੁਰਦਾ ਹੀ ਹੁੰਦਾ ਹੈ, ਇਹ ਸਾਖੀ ਕੌਤਕ ਵਰਤਾਇਆ, ਸਾਖੀ ਹੈ ਨਾ ਇਤਿਹਾਸਕ। ਸਿੱਖਿਆ ਕੀ ਮਿਲਦੀ ਹੈ? ਵੀ ਵੇਲੜ ਨੂੰ ਗੁਰੂ ਜੀ ਪਸੰਦ ਨਹੀਂ ਕਰਦੇ। ਬੋਲੋ ਸਤਨਾਮ, ਭਾਵ ਕਿ ਆਪਣਾ ਕੰਮ ਆਪ ਕਰੋ ਜਿੰਨਾ ਹੋ ਸਕਦਾ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਵਡਿਆਈ ਬੜਪਣ ਨਾ ਕਰੋ ਵੀ ਸਾਡੇ ਦਾ ਨੌਕਰ ਕੰਮ ਕਰ, ਸਾਡੇ ਦਾ ਨੌਕਰ। ਇਹ ਖਾਸ ਕਰ ਵੱਡੇ ਘਰਾਂ ਨੂੰ ਇੱਕ ਵੱਧ ਸਿੱਖਿਆ ਮਿਲਦੀ ਹੈ, ਸਿੱਖਿਆਵਾਂ ਸਾਰਿਆਂ ਵਾਸਤੇ ਨੇ, ਪਰ ਵੱਡੇ ਘਰਾਂ ਚ ਹੀ ਹੁੰਦਾ ਨਾ। ਦੇਖਿਆ ਮੈਂ ਵੱਡੇ ਘਰਾਂ ਦੀਆਂ ਬੀਬੀਆਂ ਵੀ ਕਈ ਵਾਰੀ ਮਾਫ਼ ਕਰਨਾ ਟਸ਼ਨਾ ਮਸ਼ਨਾ ਤੇ ਹੋ ਜਾਂਦੀਆਂ, ਉਹਨਾਂ ਤੋਂ ਵਿਚਾਰਿਆਂ ਤੋਂ ਕਿੱਟੀ ਪਾਰਟੀਆਂ ਕਲੱਬਾਂ ਹੋਰ ਟਸ਼ਨ ਮਸ਼ਨ ਸਾਡਕਾਂ ਮਰੰਗਣ ਤੇ ਰਹਿ ਜਾਂਦੀਆਂ, ਤੇ ਫਿਰ ਭਾਈ ਵੀ ਵਿਹਲੜ ਹੋ ਜਾਂਦੇ ਆ। ਫਿਰ ਇੱਕ ਭਈਆ ਘਰੇ ਤੇ ਇੱਕ ਖੇਤ, ਇੱਕ ਦੋ ਹੋਰ ਜਾਣੀ ਕਿ ਸਾਡੇ ਤਾਂ ਨੌਕਰ ਕੰਮ ਕਰਦੇ ਆ। ਇੱਕ ਵੱਡਾ ਬੜੱਪਣ ਚ ਕਹਿੰਦਾ ਨਾ, ਬੜੱਪਣ ਚ ਕਹਿੰਦਾ ਤਾਂ ਤੇ ਹਾਂ ਵੱਧ ਕੰਮ ਹੋਵੇ ਕਿਸੇ ਦੀ ਮਦਦ ਵੇਲੇ ਨੀ ਲੇਬਰ ਦੀ ਕੋਈ ਗੁਨਾਹ ਨੀ ਵੱਧ ਕੰਮ ਭਾਵ ਜਿੰਨਾ ਹੋ ਸਕਦਾ ਮਾਈਆਂ ਭੈਣ ਜਿਵੇਂ ਉਹਦਾ ਘਰ ਦਾ ਆਪਣੇ ਪ੍ਰਸ਼ਾਦੇ ਆਪ ਬਣਾਉਣੇ ਗੁਨਾਹ ਨੀ ਗੁਣ ਹੈ ਆਪਣੇ ਭਾਂਡੇ ਆਪਾਂ ਆਪ ਮਾਂਜਣੇ ਆਪਣੇ ਕੱਪੜੇ ਆਪ ਧੋਣੇ ਆਪਣੇ ਕੱਪੜੇ ਆਪ ਪ੍ਰੈਸ ਕਰਨੇ ਨੋਟ ਕਰਿਓ ਆਪਣੇ ਬੱਚਿਆਂ ਨੂੰ ਆਪ ਉਹਨਾਂ ਨੂੰ ਨਵਾਉਣਾ ਆਪ ਦੁੱਧ ਪਿਲਾਉਣਾ ਆਪ ਸਾਰੇ ਗੁਣ ਨੇ ਤਾਂ ਤੀਵੀਂ ਇੱਕ ਆਪਣਾ ਜੋ ਕੰਮ ਹੈ ਖੇਤੀ ਦਾ ਕੰਮ ਹੈ ਦੁਕਾਨ ਦਾ ਚਾਹੇ ਵਰਕਸ਼ਾਪ ਹੈ ਚਾਹੇ ਕੋਈ ਵੀ ਕੰਮ ਹੈ ਜਿੰਨਾ ਹੋ ਸਕੇ ਆਪਣਾ ਕੰਮ ਆਪ ਕਰੋ ਆਪਣਾ ਬੜਪਣ ਵਿੱਚ ਵਿਹਲੇ ਰਹਿਣਾ ਤੇ ਕੰਮ ਨੌਕਰਾਂ ਤੇ ਛੱਡ ਦੇਣਾ ਗੁਰੂ ਜੀ ਐਸੇ ਮਨੁੱਖ ਦੇ ਹੱਥਾਂ ਦਾ ਪਾਣੀ ਨਹੀਂ ਪੀ ਕੇ ਰਾਜੀ ਬੋਲੋ ਸਤਨਾਮ ਇਹ ਹੈ ਸਾਖੀ ਤੇ ਅੱਜ ਦੇਖ ਲੋ ਇਹ ਸਾਖੀ ਦੀ ਸਿੱਖਿਆ ਲਾਗੂ ਹੋ ਜੇ ਤਾਂ ਬਸ ਗੱਲ ਬਣ ਜਾਵੇ ਤੇ ਜਿਹੜੇ ਅੱਜ ਵਿਹਲੜ ਹੋ ਗਏ ਬਸ ਇੱਕ ਰੋਟੀਆਂ ਪਕਾਉਣ ਵਾਲਾ ਘਰੇ ਭਈਆ ਤੇ ਖੇਤ ਮੈਂ ਕਈਆਂ ਨੂੰ ਕਹਿਣਾ ਵੀ ਹੁੰਦਾ ਵੀ ਸਰਦਾਰ ਜੀ ਤੇਰਾ ਬੱਚਾ ਵੱਡਾ ਹੋਇਆ ਭਈਆ ਬਣੂ ਦੇਖਦਾ ਮੈਂ ਕਹਿਤਾ ਭਾਈ ਤਾਂ ਔਖਾ ਜਿਹਾ ਹੋ ਗਿਆ ਭਾਈ ਮੈਨੂੰ ਕਹਿੰਦੇ ਕਿਉਂ ਮੈਂ ਕਿਉਂ ਕਾਹਦੀ ਭਈਏ ਨੇ ਤੇਰੇ ਬੱਚਿਆਂ ਨੂੰ ਦੁੱਧ ਪਿਲਾਇਆ ਭਈਏ ਨੇ ਨਵਾਇਆ ਭਈਏ ਨੇ ਖੜਾਇਆ ਇਹਨੂੰ ਭਈਏ ਦੀ ਸੰਗਤ ਹੋਈ ਆ ਭਈਏ ਹੀ ਬਣੂ ਹੋਰ ਕੀ ਹਰੀ ਸਿੰਘ ਨਾਲ ਉਗਾ ਬਣੂ ਬੋਲੋ ਸੰਤ ਨਾਮ ਭਾਈ ਦਮ ਜੋ ਸਮਝ ਲਵੇ ਇੱਕ ਇਸ਼ਾਰਾ ਦੇ ਗਿਆ ਇੱਕ ਪੁਆਇੰਟ ਵੱਲ ਇਸ਼ਾਰੇ ਹੁੰਦੇ ਪ੍ਰਚਾਰਕਾਂ ਦੇ ਤਾਂ ਇੱਕ ਇਸ਼ਾਰਾ ਦੇ ਚੁੱਕਿਆ ਮੈਂ ਅੱਜ ਪੰਜਾਬ ਦੀ ਇੱਕ ਮੁਸ਼ਕਲ ਵੱਲ ਜਿਹੜੀ ਕਿ ਆਉਣ ਵਾਲੇ ਸਮੇਂ ਚ ਅੱਖਾਂ ਖੋਲਣਗੀਆਂ ਜਿਹੜੀ ਗੱਲ ਨੂੰ ਰੰਗ ਨੂੰ ਸਮਝ ਰਹੇ ਹੈ ਉਹ ਤਾਂ ਵਾਹ ਵਾਹ ਪ੍ਰਚਾਰਕਾਂ ਦੇ ਇਸ਼ਾਰੇ ਹੁੰਦੇ ਪ੍ਰਥਾਏ ਸਾਖੀ ਕਿਸੇ ਨੂੰ ਇੱਕ ਧਿਆਨ ਨਾ ਸਮਝ ਲਓ ਵੀ ਮੈਂ ਚੁਟਕਲੇ ਪਾ ਤੇ ਕੁਝ ਹਸਾਉਣ ਦੇ ਮਾਰੇ ਨੇ ਕੋਈ ਚਾਰ ਗੱਲਾਂ ਕਹਿਤੀਆਂ ਵੀ ਪੁੱਤ ਵੀ ਵੱਡੇ ਹੋ ਕੇ ਭਈ ਬਣਨਗੇ ਇਹਨੂੰ ਅੰਦਰ ਲੈ ਜਾਓ ਇਸ ਗੱਲ ਨੂੰ ਕਈ ਵਾਰੀ ਹੁੰਦਾ ਨਾ ਗੱਲ ਸੰਗਤ ਹੱਸ ਕੇ ਚੁਟਕਲੇ ਚ ਪਾ ਦਿੰਦੀ ਹੈ ਇੱਥੋਂ ਮੇਰਾ ਹਸਾਉਣ ਦਾ ਕਦਾ ਚਿੱਤ ਭਾਵ ਨਹੀਂ ਵੀ ਬਸ ਦੋ ਮਿੰਟ ਆਪਾਂ ਹੱਸ ਲਏ ਚੁਟਕਲੇ ਚਟਕਲੇ ਜੇ ਪਾ ਲਏ ਕਿੱਥੇ ਜਾਂਦੀ ਹੈ ਗੱਲ ਪਤਾ ਹੈ ਇਹਨੂੰ ਸਮਝ ਲਿਓ ਜਿਹੜਾ ਵਿਹਲੜ ਪਾਣ ਹੈ ਇਹਦੀ ਵਾਲੀ ਸਰਦਾਰੀ ਟੌਰ ਹੈ ਨਾ ਪਤਾ ਕਿੱਥੇ ਲਿਜਾਊਗੀ ਸੋਚ ਲਿਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਲਿਜਾਊਗੀ ਇਹ ਟੌਰ ਇੱਕ ਘਰੇ ਤੇ ਇੱਕ ਖੇਤ ਭਈਆ ਹਿਸਾਬ ਲਾ ਲਿਓ ਆਪੀ ਰਮਜ ਕਾਫੀ ਹੈ ਰਹੋ ਵਿਚਾਰ ਵਿਹਲੇ ਰਹਿਣਾ ਕੋਈ ਬੜੱਪਣ ਨਹੀਂ ਲਾਣਤ ਹੈ ਵਿਹਲਾ ਮਨ ਸ਼ੈਤਾਨ ਦਾ ਘਰ ਆਮ ਕਹਾਵਤ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆਪਣਾ ਧੀ ਆਪਣਾ ਆਪੇ ਹੀ ਕਾਜ ਸਵਾਲ ਆਪਣਾ ਹੱਥੀ ਆਪਣਾ ਜੋ ਕੰਮ ਹੁੰਦਾ ਤਾਂ ਤੇ ਯਾਦ ਰੱਖਿਓ ਕੋਈ ਯਾਨੀ ਕਿ ਖਾਸ ਮੌਕੇ ਤੇ ਲੇਬਰ ਦੀ ਮਦਦ ਲੈ ਇੱਕਦਮ ਫਸਲ ਆ ਗਈ ਲੇਬਰ ਦੀ ਮਦਦ ਲੈਣੀ ਪੈਂਦੀ ਹੈ ਬੀਬੀਆਂ ਭੈਣਾਂ ਕੋਈ ਵਿਆਹ ਸ਼ਾਦੀ ਘਰੇ ਕੰਮ ਜਾਂ ਬੱਚਿਆਂ ਦੇ ਪੇਪਰਾਂ ਦੇ ਕੁਝ ਦਿਨ ਉਹ ਹੱਥ ਨਹੀਂ ਬਿਟਾ ਸਕਦੇ ਜਾਂ ਕੋਈ ਮੰਨ ਲਓ ਸਰੀਰਕ ਤਕਲੀਫ ਹੋਊਗੀ ਕੁਝ ਦਿਨਾਂ ਵਾਸਤੇ ਕਿਸੇ ਦੀ ਮਦਦ ਲੈਣੀ ਪੈ ਸਕਦੀ ਹੈ ਉਹ ਇੱਕ ਖਾਸ ਸਮੇਂ ਹੈ ਇੱਦਾਂ ਕਿਸੇ ਵੀ ਖਾਸ ਸਮੇਂ ਦੇ ਉੱਤੇ ਮਦਦ ਲੈ ਵੀ ਪੈ ਸਕਦੀ ਹੈ ਇੱਕ ਵੱਖਰਾ ਵਿਸ਼ਾ ਪਰ ਆਮ ਹਾਲਤ ਵਿੱਚ ਜਿੰਨਾ ਆਪਣਾ ਕੰਮ ਹੋ ਸਕਦਾ ਆਪ ਕਰੋ ਇਹੀ ਇਸ ਸਾਖੀ ਦੀ ਸਿੱਖਿਆ ਹੈ ਯਾਦ ਰੱਖਿਓ ਰਹੋ ਬੱਚਾ ਆਓ ਅਗਲੀ ਸਾਖੀ ਹੁਣ ਸਿੱਖਿਆ ਨੂੰ ਕਮਾਉਣਾ ਹੈ ਫਿਰ ਅਗਲੀ ਸਿੱਖਿਆ ਸਾਖੀ ਤੋਂ ਸਿੱਖਿਆ ਲੈਣੀ ਹੈ ਇੱਕ ਦਿਨ ਕੀ ਹੋਇਆ ਗੁਰੂ ਸਾਹਿਬ ਜੀ ਡੰਡੇ ਨੂੰ ਲੈ ਕੇ ਬਾਹਰ ਵੱਲ ਨੂੰ ਚਲੇ ਗਏ ਆਪਣੀ ਮੌਜ ਵਿੱਚ ਤੁਰੇ ਫਿਰਦੇ ਆ ਪਾਤਸ਼ਾਹ ਤੁਰੇ ਫਿਰਦੇ ਇੱਕ ਥਾਂ ਤੇ ਨਾ ਉੱਚੀ ਥਾਂ ਤੇ ਖੜ ਕੇ ਕਹਿੰਦੇ ਡੱਲਿਆ ਓ ਦੇਖ ਭਾਈ ਕਿਵੇਂ ਨਹਿਰਾਂ ਚੱਲਦੀਆਂ ਡੱਲਾ ਕਹਿੰਦਾ ਮਹਾਰਾਜ ਤੁਸੀਂ ਸਾਡੇ ਇਲਾਕੇ ਚ ਪਹਿਲੀ ਵਾਰੀ ਆਏ ਹੋ ਤੁਹਾਨੂੰ ਭੇਦ ਘੱਟ ਹੈ ਉਹ ਤਾਂ ਮਹਾਰਾਜ ਧੁੱਪ ਦੇ ਵਿੱਚ ਟਿੱਬਿਆਂ ਦਾ ਰੇਤਾ ਚਮਕਦਾ ਇੱਥੇ ਪਾਣੀ ਕਿੱਥੇ ਹੈ ਬੋਲੋ ਸਤਨਾਮ ਮਗਰ ਸੱਤ ਭਜਨ ਨਹੀਂ ਕਿਹਾ ਨੋਟ ਕਰਿਓ ਕਹਿੰਦੇ ਮਹਾਰਾਜ ਟਿੱਬਿਆਂ ਦਾ ਰੇਤਾ ਚਮਕਦਾ ਉਹ ਤਾਂ ਚਲੋ ਗੁਰੂ ਜੀ ਚੁੱਪ ਕਰ ਰਹੇ ਤੁਰਦੇ ਫਿਰਦੇ ਥੋੜੀ ਕੁ ਦੇਰ ਬਾਅਦ ਫੇਰ ਕਹਿੰਦੇ ਉਹ ਡੱਲਿਆ ਦੇਖੀ ਕਿਵੇਂ ਕਣਕਾਂ ਖੜੀਆਂ ਕਹਿੰਦਾ ਮਹਾਰਾਜ ਕਾਹੀ ਹੈ ਕਾਹੀ ਫੇਰ ਚੁੱਪ ਕਰ ਗਏ ਥੋੜੀ ਕੁ ਦੇਰ ਬਾਅਦ ਤੁਰਦੇ ਫਿਰਦੇ ਫੇਰ ਬੋਲ ਪਏ ਡੱਲਿਆ ਉਹ ਦੇਖੀ ਅੰਬ ਲੱਗੇ ਦੀ ਮਹਾਰਾਜ ਤਾਂ ਕੱਕਾਂ ਨੂੰ ਖੜੀਆਂ ਲੱਗੀਆਂ ਕੱਕਾਂ ਨੂੰ ਖੜੀਆਂ ਲੱਗੀਆਂ ਤਾਂ ਤੁਰਦੇ ਫਿਰਦੇ ਫੇਰ ਕਹਿੰਦੇ ਉਹ ਡੱਲਿਆ ਉਹ ਅੰਗੂਰ ਲੱਗੇ ਮਹਾਰਾਜ ਉਹ ਤਾਂ ਚਿੱਕਰਾਂ ਨੂੰ ਡੇਲੇ ਲੱਗੇ ਹੋਏ ਹੈ ਤੁਹਾਨੂੰ ਭੇਤ ਨੀ ਸਾਡੇ ਇਲਾਕੇ ਦਾ ਤੁਹਾਨੂੰ ਭੇਤ ਨੀ ਸਾਡੇ ਇਲਾਕੇ ਦਾ ਜਦੋਂ ਇੰਨਾ ਕਹਿੰਦੇ ਨੇ ਡੱਲਾ ਕੱਟਦਾ ਰਿਹਾ ਗੁਰੂ ਜੀ ਕਹਿੰਦੇ ਡੱਲਿਆ ਇਹ ਤਾਂ ਮਗਰੀ ਸੱਤ ਬਚਨ ਕਹੀ ਜਾਂਦਾ ਸਾਰਾ ਕੁਝ ਤੂੰ ਆਪ ਦੀਆਂ ਅੱਖਾਂ ਨਾਲ ਦੇਖਣਾ ਸੀ ਪਰ ਇਹ ਸਾਰਾ ਕੁਛ ਇੱਥੇ ਹੋਊਗਾ ਤੂੰ ਦੇਖੇਗਾ ਨੀ ਬੋਲੋ ਸਤਨਾਮ ਇਹ ਹੈ ਬਚਨ ਕੱਟਣ ਦਾ ਫਲ ਸਿੱਖਿਆ ਲਿਓ ਸਾਖੀ ਤੋਂ ਨੋਟ ਕਰਿਓ, ਕਹਿੰਦੇ ਜੇ ਤੂੰ ਮਗਰੇ ਕਹੀ ਜਾਂਦਾ ਸੱਤ ਵਚਨ, ਹਾਂ ਮਹਾਰਾਜ ਸੱਤ ਸੱਤ ਕਹਿੰਦੇ ਹੋ, ਤੂੰ ਗੁਰੂ ਹੈ ਨਾ, ਗੁਰੂ ਤੋਂ ਸੱਤ ਕਹਿੰਦਾ, ਹਾਂ ਮਹਾਰਾਜ ਸੱਤ ਕਹਿੰਦੇ ਹੋ, ਫਿਰ ਡੱਲਿਆ ਤੂੰ ਦੇਖਦਾ, ਫਿਰ ਤੂੰ ਖੁਦ ਇਹਨਾਂ ਅੱਖਾਂ ਨਾਲ ਦੇਖਦਾ ਮਗਰੋਂ। ਪਰ ਇਹ ਇਹ ਸਾਰਾ ਕੁਝ ਇਸ ਇਲਾਕੇ ਨੂੰ ਮੈਂ ਦੇ ਚੁੱਕਿਆ, ਬੋਲੋ ਸਤਨਾਮ, ਇਸ ਇਲਾਕੇ ਨੂੰ ਮੈਂ ਦੇ ਚੁੱਕਿਆ, ਨਾਲ ਬਖਸ਼ਿਸ਼ਾਂ ਕੀਤੀਆਂ ਇਹਨਾਂ ਦੇ ਬਚਨ ਕਰਕੇ, ਨਾਲ ਨਾਲ ਸਿੱਖਿਆ ਜਿਵੇਂ ਦੀ, ਉਹ ਸਿੱਖਿਆ ਨੂੰ ਲਾਜ਼ਮੀ ਪੜ੍ਹਨਾ ਹੁੰਦਾ ਹੈ ਵੀ ਪਿਆਰੋ ਬਚਨ ਕੱਟਣ ਵਾਲਾ ਰਹਿ ਜਾਂਦਾ, ਬਚਨ ਕੱਟਣ ਵਾਲਾ ਰਹਿ ਜਾਂਦਾ। ਬਸ ਇਹੀ ਸੀ ਬਚਨ ਕੱਟਣ ਦੀ ਗੱਲ, ਰਹੋ ਵਿਚਾਰ ਇੱਦਾਂ ਦਾ ਕੌਤਕ ਵਰਤਾਇਆ। ਇੱਕ ਦਿਨ ਦੀ ਗੱਲ, ਗੁਰੂ ਸਾਹਿਬ ਜੀ ਜਾਨੀ ਕਿ ਜਿਸ ਵੇਲੇ ਰਾਤ ਨੂੰ ਵਿਸ਼ਰਾਮ ਕਰ ਰਹੇ, ਅੱਜ ਪਹਿਰੇ ਤੇ ਡੰਡਾ ਹੈ ਤੇ ਆਵਾਜ਼ ਦੇ ਦਿੱਤੀ, ਜਾਣਦੇ ਸਭ ਕੁਝ, ਸਾਨੂੰ ਸਿੱਖਿਆਵਾਂ ਦੇਣੀਆਂ ਸੀ ਨਾ, ਆਵਾਜ਼ ਦਿੱਤੀ, ਭਾਈ ਪਹਿਰੇ ਤੇ ਕੌਣ ਹੈ? ਮਹਾਰਾਜ ਆਪ ਦਾ ਸੇਵਕ ਡੱਲਾ ਹਾਜ਼ਰ ਹੈ, ਡੱਲਾ ਬੋਲ ਪਿਆ, ਡੱਲਾ ਅੱਜ ਪਹਿਰੇ ਤੇ ਹੈ, ਡੱਲਾ ਬੋਲ ਪਿਆ। ਗੁਰੂ ਜੀ ਕਹਿੰਦੇ, ਡੱਲਿਆ ਸੇਵਾ ਤੂੰ ਪਹਿਲਾਂ ਵੀ ਬਹੁਤ ਕਰਦੇ ਤੇ ਅੱਜ ਨਾ ਤੂੰ ਪਹਿਰੇ ਦੀ ਸੇਵਾ ਕਰ ਰਿਹਾ, ਦਿਨੇ ਵੀ ਸੇਵਾ ਕਰਦਾ ਰਿਹਾ। ਡੱਲਿਆ ਚਿੱਤ ਬੜਾ ਖੁਸ਼ ਹੋਇਆ, ਮੰਗ ਕੀ ਮੰਗਦਾ? ਕਹਿੰਦਾ ਮਹਾਰਾਜ ਸੱਚਖੰਡ ਵਿੱਚ ਕਿਹੜੀ ਪਜਾਨਾ ਥਾਂ। ਗੁਰੂ ਸਾਹਿਬ ਨੇ ਸਿਰ ਮਾਰਤਾ, ਕਹਿੰਦੇ ਡੱਲਿਆ ਮਾੜੀ ਜੀ ਰੱਬ ਲੱਗ ਦੀ ਗੱਲ ਕਰ, ਕੋਈ ਰੱਬ ਲੱਗ ਦੀ ਗੱਲ? ਮਹਾਰਾਜ ਤੁਸੀਂ ਕਿਹਾ ਨਾਲੇ ਮੰਗ ਕੀ ਮੰਗਦਾ? ਡੱਲਿਆ ਤੂੰ ਸਰੀਰ ਨਾਲ ਸੇਵਾ ਕੀਤੀ ਹੈ, ਮੰਗ ਸਰੀਰ ਵਾਸਤੇ ਕੀ ਮੰਗਦਾ? ਬਹੁਤ ਸਦਾ ਵਾਸਤੇ ਤੰਦਰੁਸਤੀ ਦਾ ਵਰ ਦੇ ਰਿਹਾ ਤੈਨੂੰ, ਵੀ ਸਰੀਰ ਤੇਰਾ ਬਿਮਾਰ ਨਹੀਂ ਹੋਊਗਾ, ਸਰੀਰ ਨਾਲ ਸੇਵਾ ਕੀਤੀ ਹੈ, ਤਨ ਦੀ ਸੇਵਾ ਵੱਟੇ ਤਨ ਦਾ ਸੁੱਖ। ਡੱਲਿਆ ਤੂੰ ਧਨ ਨਾਲ ਸੇਵਾ ਕੀਤੀ ਹੈ, ਮੈਨੂੰ ਪਤਾ ਤੂੰ ਸਾਰੇ ਲੰਗਰ ਦੇ ਵੱਡੇ ਵੱਡੇ ਭਾਂਡੇ ਬਣਾਏ ਹੈ, ਤੂੰ ਰਸਦਾਂ ਬੜੀਆਂ ਭੇਜਦਾ, ਤੂੰ ਸਾਇਆ ਮਾਨਕ ਨਾਤਾਂ ਦਰੀਆਂ ਬੜਾ ਕੁਛ ਬਣਾਇਆ ਗੁਰੂ ਕੇ ਸਥਾਨ ਵਾਸਤੇ। ਡੱਲਿਆ ਬੋਲ, ਤੈਨੂੰ ਦੁਨੀਆਂ ਦਾ ਬਾਦਸ਼ਾਹ ਬਣਨ ਦਾ ਵਚਨ ਕਰਦੇ, ਦੁਨੀਆਂ ਦਾ ਬਾਦਸ਼ਾਹ ਬਣਨ ਦਾ ਵਚਨ ਕਰਦੇ ਤੈਨੂੰ? ਮਹਾਰਾਜ ਮੈਂ ਤਾਂ ਸੱਚਖੰਡ ਵਿੱਚ ਥਾਂ ਮੰਗਿਆ। ਗੁਰੂ ਸਾਹਿਬ ਕਹਿੰਦੇ, ਡੱਲਿਆ ਸੱਚਖੰਡ ਵਿੱਚ ਥਾਂ ਨਗੋਰੇ ਨੂੰ ਨਹੀਂ ਮਿਲਦਾ। ਬੋਲ ਸਤਨਾਮ, ਤੂੰ ਤਾਂ ਨਗੋਰਿਆ, ਤੂੰ ਤਾਂ ਨਗੋਰਿਆ, ਨਗੋਰੇ ਨੂੰ ਥਾਂ ਨਹੀਂ ਮਿਲਦਾ। ਫਿਰ ਮਹਾਰਾਜ ਆਪ ਕਿਰਪਾ ਕਰੋ, ਡੱਲਾ ਕਹਿੰਦਾ ਫਿਰ ਪਾਤਸ਼ਾਹ ਆਪ ਮੇਰੇ ਗੁਰੂ ਬਣ ਜਾਓ ਤੇ ਮੈਨੂੰ ਨਾਮ ਦੀ ਦਾਤ ਬਖਸ਼ ਕਰੋ। ਜਦੋਂ ਇੰਨਾ ਕਿਹਾ, ਗੁਰੂ ਸਾਹਿਬ ਨੇ ਡੱਲਿਆ ਹੁਣ ਗੁਰੂ ਵਾਲੇ ਬਣਨ ਦਾ ਭਾਵ ਹੈ, ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਹੁਲ ਦੁਆਰਾ ਗੁਰੂ ਨਾਨਕ ਘਰ ਦਾ ਨਾਮ ਮਿਲਦਾ। ਡੱਲਿਆ ਹੁਣ ਨਾਮ ਪੰਜ ਪਿਆਰੇ ਦਿੰਦੇ ਆ, ਮੈਂ ਕੱਲਾ ਨੀ ਤੈਨੂੰ ਨਾਮ ਦੇ ਸਕਦਾ, ਜੇ ਤੈਂ ਗੁਰੂ ਵਾਲਾ ਬਣਨਾ ਤਾਂ ਪੰਜਾਂ ਪਿਆਰਿਆਂ ਤੋਂ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਨਾਮ ਲੈ ਲਾ। ਨਾਮ ਹੁਣ ਪੰਜ ਪਿਆਰੇ ਦਿੰਦੇ ਆ। ਬੋਲੋ ਸਤਨਾਮ, ਕਿੱਡੀ ਵੱਡੀ ਸਿੱਖਿਆ ਮਿਲੇਗੀ ਸਿੱਖਿਆ ਤੋਂ। ਨੋਟ ਕਰਿਓ ਕੀ ਕਿਹਾ, ਨਾਮ ਪੰਜ ਪਿਆਰੇ ਦਿੰਦੇ ਆ, ਹੁਣ ਗੁਰੂ ਵਾਲੇ ਬਣਨ ਦਾ ਅਰਥ ਕੀ ਹੈ? ਜਦੋਂ ਆਪਾਂ ਕਹਿੰਦੇ ਸਟੇਜ ਤੋਂ ਗੁਰੂ ਵਾਲੇ ਬਣੋ, ਉਹਦਾ ਸਿੱਧਾ ਅਰਥ ਕੀ ਹੈ? ਵੀ ਪੰਜ ਪਿਆਰੇ ਹੀ ਖੰਡੇ ਦੀ ਪਹੁਲ ਦੁਆਰਾ ਗੁਰੂ ਨਾਨਕ ਘਰ ਦਾ ਨਾਮ ਦਿੰਦੇ ਆ। ਨਾਮ ਦੇਣ ਦੀ ਅਥਾਰਟੀ ਹੁਣ ਪੰਜ ਪਿਆਰਿਆਂ ਕੋਲੇ ਹੈ। ਗੁਰੂ ਜੀ ਕਹਿੰਦੇ ਮੈਂ ਹੁਣ ਕੱਲਾ ਨੀ ਤੈਨੂੰ ਨਾਮ ਦੇ ਸਕਦਾ। ਸਿੱਖਿਆਵਾਂ ਮਿਲ ਗਈਆਂ ਇੱਥੋਂ। ਇੱਕ ਅਸੀਂ ਅੰਮ੍ਰਿਤ ਛਕਣਾ ਪੰਜ ਪਿਆਰਿਆਂ ਤੋਂ, ਗੁਰੂ ਨਾਨਕ ਘਰ ਦਾ ਨਾਮ ਲੈਣਾ। ਦੂਜਾ ਨੰਬਰ, ਤਨ ਦੀ ਸੇਵਾ ਵੱਟੇ ਤਨ ਦਾ ਸੁੱਖ, ਧਨ ਦੀ ਸੇਵਾ ਵੱਟੇ ਧਨ ਦਾ ਸੁੱਖ। ਪਰ ਜੇ ਚਾਹੁੰਦਾ ਹੈ ਕਿ ਮੇਰੀ ਪਰਮਾਤਮਾ ਨਾ ਬਣ ਜਾਵੇ ਤਾਂ ਆਪਣੀ ਮਨ ਮਰਜ਼ੀ ਛੱਡ ਦੇ, ਨਗੋਰੇ ਪੁਰੇ ਦੀ ਜੂਠ ਲਾ ਦੇ, ਨਗੋਰੇ ਕਾ ਹੈ ਨੌ ਬੁਰਾ, ਤਾਂ ਪਿਆਰਿਆ ਗੁਰੂ ਵਾਲਾ ਬਣ, ਗੁਰੂ ਵਾਲਾ ਬਣ, ਆਪਣੀ ਮਨ ਮਤ ਛੱਡ। ਇਹੀ ਇਸ ਸਾਖੀ ਦੀ ਸਿੱਖਿਆ ਹੈ ਕਿ ਅੰਮ੍ਰਿਤ ਛਕਣਾ ਜ਼ਰੂਰੀ, ਸਾਖੀ ਤੋਂ ਹੀ ਸਿੱਖਿਆ ਮਿਲਦੀ ਹੈ। ਤਾਂ ਫਿਰ ਸਾਖੀ ਤੋਂ ਸਿੱਖਿਆ ਲਈਏ, ਭਾਈ ਅੰਮ੍ਰਿਤ ਛਕੀਏ। ਸਿੱਖਿਆ ਮਿਲ ਗਈ ਸੀ ਪਹਿਲਾਂ ਭਾਈ ਵਿਹਲੇ ਨਾ ਰਹੋ, ਫਿਰ ਸਿੱਖਿਆ ਮਿਲ ਗਈ ਸੀ ਆਪਾਂ ਨੂੰ ਭਾਈ ਗੁਰੂ ਦਾ ਵਚਨ ਸਤ ਕਰਕੇ ਮੰਨੋ, ਫਿਰ ਤਿੰਨ ਸਿੱਖਿਆਵਾਂ ਲੈ ਲਈਆਂ ਨਾ ਆਪਾਂ। ਤਾਂ ਤੇ ਆਓ ਹੁਣ ਚੌਥੀ ਗੱਲ, ਫਿਰ ਗੁਰੂ ਜੀ ਦਾ ਜਿਗਰਾ ਇੱਥੇ ਕਿੱਡਾ ਵੱਡਾ, ਇੱਕ ਸਾਖੀ ਤੋਂ ਪਤਾ ਲੱਗਦਾ ਆਪਾਂ ਨੂੰ। ਦਮਦਮਾ ਸਾਹਿਬ ਜੋ ਸਾਖੀ ਵਰਤੀ, ਦੀਵਾਨ ਲੱਗਿਆ ਹੋਇਆ, ਗੁਰੂ ਸਾਹਿਬ ਜੀ ਅੰਮ੍ਰਿਤ ਵਚਨ ਸੁਣਾ ਰਹੇ, ਇੱਕ ਪਾਸੇ ਇਲਾਕੇ ਚੋਂ ਸੰਗਤ ਬੜੀ ਆਈ, ਇੱਕ ਪਾਸੇ ਕੁਝ ਮਾਈਆਂ ਭੈਣਾਂ ਬੈਠੀਆਂ, ਕੁਝ ਸੰਗਤ ਬੈਠੀ ਹੈ, ਤੇ ਗੁਰੂ ਕੇ ਮਹਿਲ ਪਹੁੰਚ ਗਏ ਭਾਈ ਮਨੀ ਸਿੰਘ ਦੇ ਨਾਲ। ਆਪ ਨੂੰ ਪਤਾ ਜੋ ਸਰਸਾ ਦੇ ਕੰਡੇ ਤੇ ਵਿਛੋੜਾ ਪਿਆ ਨਾ, ਤੇ ਮਿਲਾਪ ਹੋਇਆ ਤਲਵੰਡੀ ਸਾਬੋ ਦਮਦਮਾ ਸਾਹਿਬ। ਜਦੋਂ ਗੁਰੂ ਕੇ ਮਹਿਲ ਆ ਗਏ, ਆ ਨਮਸਕਾਰ ਕੀਤੀ, ਤਾਂ ਤੇ ਫਿਰ ਜਿਸ ਵੇਲੇ ਹੁਣ ਨਮਸਕਾਰ ਕੀਤੀ, ਰਾਜਰਾਜ ਦਰਸ਼ਨ ਕੀਤੇ, ਤੇ ਫਿਰ ਬਹੁਤ ਦੇਰ ਬਾਅਦ ਮਿਲਾਪ ਹੋਇਆ, ਤੇ ਸਟੇਜ ਕੋਲ ਖੜੀਆਂ ਹੀ ਮਾਤਾਵਾਂ ਗੁਰੂ ਕੇ ਮਹਿਲ ਨਿਗਾਹ ਮਾਰੀ ਮਾਈਆਂ ਵਾਲੇ ਪਾਸੇ ਨਾ ਮਾਤਾ ਗੁਜਰ ਕੌਰ ਵੀ ਨਜ਼ਰ ਨਹੀਂ ਆਈ ਭਾਈਆਂ ਵਾਲੇ ਪਾਸੇ ਨਿਗਾਹ ਮਾਰੀ ਸ਼ੁਰੂ ਤੋਂ ਲੈ ਕੇ ਸਿਰੇ ਤੱਕ ਚਾਰਾਂ ਵਿਚੋਂ ਕੋਈ ਨਹੀਂ ਨਜ਼ਰ ਆਇਆ ਬਹੁਤ ਮੁਖੀ ਗੁਰਸਿੱਖ ਨੇ ਵੀ ਨਜ਼ਰ ਨਹੀਂ ਆਏ ਖੈਰ ਚੁੱਪ ਰਹੀਆਂ ਕਿਉਂਕਿ ਗੁਰੂ ਜੀ ਵਚਨ ਸੁਣਾ ਰਹੇ ਹੈ ਕਿੱਦਾਂ ਬਸ ਆ ਕੇ ਨਮਸਕਾਰ ਕੀਤੀ ਦਰਸ਼ਨ ਕੀਤੇ ਇਧਰ ਉਧਰ ਦੀ ਨਿਗਾਹ ਜਿਹੀ ਮਾਰ ਕੇ ਵੀ ਸਰ ਵੀ ਨਾ ਕੋਈ ਦੱਸਿਆ ਨਹੀਂ ਚਲੋ ਖੈਰ ਮਾਈਆਂ ਵਾਲੇ ਪਾਸੇ ਗੁਰੂ ਕੇ ਮਹਿਲ ਬੈਠ ਕੇ ਗੁਰੂ ਕੇ ਮਹਿਲ ਬੈਠ ਕੇ ਮਾਈਆਂ ਵਾਲੇ ਪਾਸੇ ਗੁਰੂ ਜੀ ਨੇ ਕੁਝ ਸਮੇਂ ਬਾਅਦ ਜਦੋਂ ਸਮਾਪਤੀ ਕੀਤੀ ਸਤਸੰਗ ਸਮਾਗਮ ਦੀ ਸਮਾਪਤੀ ਤੋਂ ਬਾਅਦ ਉਸੇ ਵੇਲੇ ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਦੋਵੇਂ ਖੜੀਆਂ ਹੋਈਆਂ ਹੱਥ ਜੋੜੇ ਪੁੱਛਿਆ ਪਾਤਸ਼ਾਹ ਸੰਗਤਾਂ ਦੇ ਵਿਚ ਨਾ ਮਾਤਾ ਜੀ ਨਜ਼ਰ ਆਏ ਨੇ ਨਾ ਚਾਰੇ ਲਾਲ ਨਜ਼ਰ ਆਏ ਚਾਰੇ ਲਾਲ ਵੀ ਪਾਤਸ਼ਾਹ ਨਜ਼ਰ ਨਹੀਂ ਆਏ ਜਿਸ ਵੇਲੇ ਇੰਨਾ ਬਚਨ ਕਿਹਾ ਉਸ ਵੇਲੇ ਪਾਤਸ਼ਾਹ ਦੇ ਨੇਤਰਾਂ ਦੇ ਵਿਚੋਂ ਬਰਾਗ ਦਾ ਜਲ ਨਹੀਂ ਆਇਆ ਕਿੱਡਾ ਬਰਾਗ ਦਾ ਮਾਹੌਲ ਬਣਦਾ ਨੋਟ ਕਰ ਲਿਓ ਉਸ ਵੇਲੇ ਪਰ ਬਰਾਗ ਦਾ ਜਲ ਨਹੀਂ ਆਇਆ ਕੀ ਕਿਹਾ ਇਨ ਪੁੱਤਰ ਨੇ ਕਿ ਸੀਸ ਪਾਰ ਵਾਰ ਦੀਏ ਸੁੱਤ ਚਾਰ ਚਾਰ ਮੋਏ ਤਾਂ ਕਿਆ ਹੋਊਗਾ ਜੀਵਤ ਕਈ ਹਜ਼ਾਰ ਉਹ ਚਾਰ ਪੁੱਤ ਤਾਂ ਮੈਂ ਸੰਗਤਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਇਨ੍ਹਾਂ ਆਪਣੇ ਹਜ਼ਾਰਾਂ ਪੁੱਤਾਂ ਤੋਂ ਉਹ ਚਾਰ ਪੁੱਤਰ ਮੈਂ ਵਾਰ ਦਿੱਤੇ ਵਾਰ ਨੇ ਕਰ ਦਿੱਤੇ ਭਾਵ ਦੁਨੀਆਂ ਤਾਂ ਪੁੱਤਾਂ ਤੋਂ ਰੁਪਈਏ ਵਾਰਦੀ ਹੈ ਪਰ ਗੁਰੂ ਜੀ ਕਹਿੰਦੇ ਮੈਨੂੰ ਇੰਨੇ ਪਿਆਰੀ ਹੈ ਗੁਰਸਿੱਖ ਮੈਂ ਇਨ੍ਹਾਂ ਤੋਂ ਪੁੱਤਾਂ ਦੇ ਵਾਰ ਨੇ ਕਰ ਦਿੱਤੇ ਬੋਲੋ ਸਤਨਾਮ ਵਾਰ ਨੇ ਯਾਦ ਰੱਖਿਓ ਤੇ ਦੁਨੀਆਂ ਪੁੱਤਾਂ ਤੋਂ ਰੁਪਈਏ ਵਾਰਦੀ ਆਪਾਂ ਸਾਰੇ ਆਪਾਂ ਦੁਨੀਆਂ ਮੈਂ ਵੀ ਦੁਨੀਆਂ ਚ ਹੀ ਹੈ ਆਪਾਂ ਤਾਂ ਸਾਰੇ ਪੁੱਤਾਂ ਤੋਂ ਰੁਪਈਏ ਵਾਰਦੇ ਯਾਦ ਰੱਖਿਓ ਕਿ ਪੁੱਤ ਪਿਆਰੇ ਹੁੰਦੇ ਨੇ ਨਾ ਪੁੱਤਾਂ ਤੋਂ ਰੁਪਈਏ ਵਾਰਦੇ ਹਾਂ ਤੇ ਵਾਜਾਂ ਵਾਲੇ ਨੇ ਆਪਣੇ ਤੋਂ ਪੁੱਤ ਵਾਰ ਦਿੱਤੇ ਲਾਓ ਨਾ ਸਾਹਿਬ ਤੇ ਫਿਰ ਹਾਲਤ ਕੀ ਹੈ ਇੱਕ ਰਮਜ ਮਾਰ ਜਾਵਾਂ ਦੋ ਲੈਣਾ ਵਿੱਚ ਦੁਨੀਆਂ ਵਾਰਦੀ ਏ ਨੋਟ ਪੁੱਤਰਾਂ ਤੋਂ ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ ਸਿੱਖਾਂ ਐਸੇ ਪਿਤਾ ਨੂੰ ਛੱਡ ਕੇ ਤੋਂ ਕੱਚੇ ਪਿੱਲੇ ਜੇ ਗੁਰੂ ਬਣਾ ਲੇ ਬੋਲੋ ਸਤਨਾਮ ਬਸ ਸਮਝ ਲਿਓ ਹੁਣ ਤੇ ਜਿਹੜਾ ਪੁੱਤਾਂ ਦੇ ਦਾਨੀ ਦਾ ਪੁੱਤ ਨਹੀਂ ਬਣਿਆ ਮੈਨੂੰ ਲੱਗਦਾ ਨਹੀਂ ਵੀ ਕਿਸੇ ਹੋਰ ਦਾ ਬਣ ਗਿਆ ਹੋਊਗਾ ਬਸ ਹੋਰ ਨਾ ਹੁਣ ਮੈਥੋਂ ਖਾਓ ਜਿਹੜਾ ਪੁੱਤਾਂ ਦੇ ਦਾਨੀ ਦਾ ਪੁੱਤ ਨਹੀਂ ਬਣਿਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਦਾ ਬਣ ਗਿਆ ਹੋਊਗਾ ਸਸਤਾ ਰੱਬ ਭਾਲਦਾ ਵੀ ਨਾ ਕੇਸ ਰੱਖਣੇ ਪੈਣਾ ਨਾ ਨਿਤਨੇਮ ਕਰਨਾ ਪਵੇ ਨਾ ਉੱਠਣਾ ਪਵੇ ਨਾ ਨਹਾਉਣਾ ਪਵੇ ਨਾ ਰਹਿਤ ਮਰਿਆ ਚਾਉਣਾ ਪਵੇ ਨਾ ਤੰਬਾਕੂ ਛੱਡਣਾ ਪਵੇ ਕਹਿੰਦੇ ਕੁਝ ਸਸਤਾ ਜਿਹਾ ਰੱਬ ਭਾਲੋ ਬੋਲੋ ਸਤਨਾਮ ਸਸਤਾ ਭਾਲ ਦੀ ਰਹੋ ਬੱਚਾ ਤਾਂ ਤੇ ਏਦਾਂ ਇਹ ਰਹੀ ਸਿੱਖਿਆ ਹੱਥ ਆਪਣੇ ਵੱਲ ਕਰਕੇ ਕਿਹਾ ਸੰਗਤ ਵੱਲ ਸਾਰੀ ਵੱਲ ਕਿ ਪੁੱਤਾਂ ਦੇ ਵਾਰ ਨੇ ਕਰ ਦਿੱਤੇ ਮੈਂ ਇਹਨਾਂ ਉੱਪਰ ਦੀ ਪੁੱਤਾਂ ਦੇ ਵਾਰ ਨੇ ਕਰਨ ਵਾਲੇ ਸਤਿਗੁਰੂ ਦੇ ਪੁੱਤ ਬਣੋ ਜਿਹਨਾਂ ਨੇ ਸਾਡੇ ਉੱਤੋਂ ਦੀ ਚਾਰੇ ਪੁੱਤਾਂ ਦੇ ਵਾਰ ਨੇ ਕਰਤੇ ਆਪਣੀ ਗੋਦ ਸੱਖਣੀ ਕੀਤੀ ਖਾਲੀ ਕੀਤੀ ਫਿਰ ਸਾਨੂੰ ਅਡੋਪਟ ਕੀਤਾ ਗੋਦ ਪਾਇਆ ਸਾਨੂੰ ਆਪਣੇ ਨਾਦੀ ਪੁੱਤਰ ਬਣਾਇਆ ਬੋਲੋ ਸਤਨਾਮ ਪਹਿਲਾਂ ਗੋਦ ਖਾਲੀ ਕਰਕੇ ਤਾਂ ਤੇ ਖੰਡੇ ਵੱਟ ਦਾ ਅੰਮ੍ਰਿਤ ਛਕੀ ਇਸੇ ਪਿਤਾ ਦੇ ਪੁੱਤ ਬਣੀ ਰਹੋ ਚਾਰ ਇਹ ਸਾਖੀ ਫਿਰ ਇੱਕ ਦਿਨ ਦੀ ਗੱਲ ਇੱਥੇ ਦਮਦਮਾ ਸਾਹਿਬ ਹੀ ਇੱਕ ਦਿਨ ਡੱਲਾ ਨਾ ਗੁਰੂ ਸਾਹਿਬ ਕੋਲੇ ਬੈਠਾ ਸਿੱਖੀਆਂ ਜਿਹਾ ਮਾਰਨ ਲੱਗ ਗਿਆ ਬਹੁਤ ਡੂੰਘੀ ਸਿੱਖਿਆ ਇਸ ਸਾਖੀ ਦੀ ਥੋੜਾ ਧਿਆਨ ਨਾਲ ਸਮਝਿਓ ਜਿਸ ਵੇਲੇ ਸਿੱਖੀਆਂ ਮਾਰਨ ਲੱਗ ਗਿਆ ਡੱਲਾ ਨਾ ਗੁਰੂ ਸਾਹਿਬ ਕੋਲੇ ਬੈਠਾ ਸਿੱਖੀਆਂ ਦਾ ਭਾਅ ਮਤਲਬ ਕਹਿ ਲੋ ਆਪਾਂ ਵੀ ਵਡਿਆਈਆਂ ਜਿਹਾ ਲੱਗ ਗਿਆ ਕਰਨ ਮਤਲਬ ਜਿਸ ਵੇਲੇ ਵਡਿਆਈਆਂ ਜਿਹਾ ਲੱਗ ਗਿਆ ਕਰਨ ਪਤਾ ਕੀ ਕਹਿੰਦਾ ਗੁਰੂ ਸਾਹਿਬ ਕੋਲੇ ਬੈਠਾ ਬੈਠਾ ਕਹਿੰਦਾ ਮਹਾਰਾਜ ਜਿਹੜੇ ਮੇਰੇ ਕੋਲੇ ਨਾ ਕੁਝ ਫੌਜ ਵਿਚ ਜਵਾਨ ਭਰਤੀ ਕੀਤੇ ਹੋਏ ਨੇ ਇਹਦੇ ਕੋਲੇ ਕੁਝ ਫੌਜੀ ਟੁਕੜੀ ਸੀ ਇਲਾਕੇ ਦਾ ਚੌਧਰੀ ਸੀ ਨਾ ਡੱਲਾ ਕੁਝ ਕਿਹਨੇ ਫੌਜ ਬਣਾਈ ਹੋਈ ਸੀ ਆਪਣੀ ਛੋਟੀ ਜਿਹੀ ਫੌਜੀ ਟੁਕੜੀ ਭਰਤੀ ਕੀਤੇ ਹੋਏ ਸੀ ਨੌਜਵਾਨ ਡੱਲਾ ਕਹਿੰਦਾ ਮਹਾਰਾਜ ਜਿਹੜੀ ਮੇਰੀ ਫੌਜ ਦੇ ਵਿਚ ਨੌਜਵਾਨ ਨੇ ਨਾ ਮਹਾਰਾਜ ਕੀ ਪੁੱਛਦੇ ਸੀਸੀ ਸਾਢੇ ਸੀਸੀ ਫੁੱਟ ਉਹਨਾਂ ਦੇ ਕੱਦ ਮਹਾਰਾਜ ਚੌੜੀਆਂ ਚੌੜੀਆਂ ਛਾਤੀਆਂ ਐ ਮਜ਼ਬੂਤ ਡੌਲੇ ਇਹ ਮਹਾਰਾਜ ਬੜੇ ਬਹਾਦਰ ਨੇ ਜੇ ਕਿਤੇ ਤੁਹਾਡੇ ਨਾਲ ਹੁੰਦੇ ਨਾ ਤੇ ਤੁਹਾਨੂੰ ਆਨੰਦਪੁਰ ਸਾਹਿਬ ਨਾ ਛੱਡਣਾ ਪੈਂਦਾ, ਤੁਹਾਨੂੰ ਆਨੰਦਪੁਰ ਸਾਹਿਬ ਨਾ ਛੱਡਣਾ ਪੈਂਦਾ। ਗੁਰੂ ਜੀ ਕਹਿੰਦੇ ਡੱਲੇ ਐਵੇਂ ਦਿੱਤੀ ਹੁਕਮ, ਰਮ ਉਹਦੀ ਭਾਵ ਨੂੰ ਸਮਝ ਰਹੇ ਨੇ ਪਰ ਵੀ ਚਲੋ ਇਵੇਂ ਜੀ ਕੀ ਕਹਿੰਦੇ ਹੁਕਮ। ਜਦੋਂ ਇੰਨਾ ਕਿਹਾ ਡੱਲਾ ਫਿਰ ਦੂਜੀ ਵਾਰੀ ਫੇਰ ਬੋਲ ਪਿਆ, ਕਹਿੰਦਾ ਮਹਾਰਾਜ ਚਲੋ ਇਹ ਤਾਂ ਠੀਕ ਹੈ ਹੁਕਮ, ਪਰ ਜੇ ਮੇਰੇ ਨੌਜਵਾਨ ਤੁਹਾਡੇ ਨਾਲ ਹੁੰਦੇ ਸਰਸਾ ਦੇ ਕੰਡੇ ਤੇ ਤੁਹਾਡਾ ਪਰਿਵਾਰ ਨਾ ਵਿਛੜਦਾ, ਬੜੇ ਬਹਾਦਰ ਨੇ ਤੇ ਆਹ ਚਮਕੌਰ ਦੇ ਜੰਗ ਵਿਚ ਤੁਹਾਡੇ ਪੁੱਤਰਾਂ ਨੂੰ ਸ਼ਹੀਦ ਨਾ ਹੋਣਾ ਪੈਂਦਾ, ਬੜੇ ਬਹਾਦਰ ਹੈ। ਇੰਨਾ ਕਿਹਾ ਨਾ ਗੁਰੂ ਜੀ ਦੇ ਅੰਤਰ ਭਾਵ ਨੂੰ ਸਮਝ ਰਹੇ, ਮੈਂ ਤੁਹਾਨੂੰ ਫਿਰ ਦੱਸੂਗਾ ਉਹਦਾ ਅੰਤਰ ਭਾਵ ਕੀ ਹੈ ਗੱਲੇ ਦਾ। ਪਰ ਗੁਰੂ ਜੀ ਨੇ ਸਮਝਾਉਣਾ ਕੀਤਾ ਜਦੋਂ ਕਿਹਾ ਬੜੇ ਬਹਾਦਰ ਹੈ, ਗੁਰੂ ਜੀ ਕਹਿੰਦੇ ਡੱਲਿਆ ਜਿਹੜੀ ਬਹਾਦਰੀ ਹੈ ਨਾ ਬਹਾਦਰੀ, ਇਹ ਬਹਾਦਰੀ ਡੌਲਿਆਂ ਦੀ ਸ਼ੈ ਨਹੀਂ, ਜਿਹੜੀ ਬਹਾਦਰੀ ਹੈ ਇਹ ਡੌਲਿਆਂ ਦੀ ਸ਼ੈ ਨਹੀਂ, ਬਹਾਦਰੀ ਇਕੱਲਾ ਤਨ ਦਾ ਬਲ ਨਹੀਂ, ਬਹਾਦਰੀ ਤਾਂ ਡੱਲਿਆ ਜਿਹਦਾ ਨਾ ਪ੍ਰਤੀਤ ਹੁੰਦਾ, ਭੋਸਾ ਹੁੰਦਾ, ਜਿਹਨੂੰ ਮਨ ਮਜ਼ਬੂਤ ਹੁੰਦਾ ਨਾ ਮਨ, ਤੇ ਫਿਰ ਡੱਲਿਆ ਮਨ ਦਾ ਤੇ ਸਰੀਰ ਦਾ, ਮਨ ਤੇ ਤਨ ਦਾ ਬੜਾ ਆਪਸ ਦੇ ਵਿਚ ਗੂੜਾ ਸੰਬੰਧ ਹੈ। ਡੱਲਿਆ ਜੇ ਮਨ ਮਜ਼ਬੂਤ ਹੋਵੇ ਤੇ ਤਨ ਬਹਾਦਰੀ ਵਾਲੇ ਕਾਰਨਾਮੇ ਕਰ ਜਾਂਦਾ, ਬੋਲੋ ਸਤਨਾਮ। ਪਰ ਡੱਲਿਆ ਜੇ ਮਨ ਮਜ਼ਬੂਤ ਨਾ ਹੋਵੇ ਤਨ ਕੁਛ ਨਹੀਂ ਕਰ ਸਕਦਾ, ਤਨ ਕੁਝ ਨਹੀਂ ਕਰ ਸਕਦਾ ਫਿਰ ਡੱਲਿਆ, ਇਹ ਤਾਂ ਮਨ ਦੀ ਮਜ਼ਬੂਤੀ ਹੋਣੀ ਜ਼ਰੂਰੀ ਹੈ, ਤੇ ਮਨ ਤੋਂ ਅੱਗੇ ਫਿਰ ਆਤਮਕ ਬਲ ਹੈ, ਉਹ ਤਾਂ ਹੀ ਪਹੁੰਚਦਾ ਜੀ ਪਹਿਲਾਂ ਤਨ ਮਨ ਲੱਗੇ ਤਾਂ ਅੱਗੇ। ਪਰ ਤਨ ਤੇ ਮਨ ਵਿੱਚੋਂ ਮਨ ਦੀ ਮਜ਼ਬੂਤੀ ਹੋਣੀ ਅਤਿ ਜ਼ਰੂਰੀ ਹੈ, ਫਿਰ ਤਨ ਬੜੇ ਕਾਰਨਾਮੇ ਕਰ ਜਾਂਦਾ। ਤਨ ਹੈ ਜਿਹੜਾ ਸਰੀਰ ਹੈ ਤਾਂ ਮਨ ਦਾ ਆਗਿਆਕਾਰੀ ਹੈ, ਸਾਇੰਸ ਨੂੰ ਅੱਜ ਪਤਾ ਲੱਗ ਰਿਹਾ ਇਸ ਗੱਲ ਦਾ, ਜਿਹੜੀ ਗੁਰੂ ਸਾਹਿਬ ਨੇ ਸਹਿ ਸੁਭਾਈ ਕਹੀ ਸੀਗੀ, ਸਾਇੰਸ ਨੂੰ ਅੱਜ ਪਤਾ ਲੱਗ ਗਿਆ ਇਸ ਗੱਲ ਦਾ ਵੀ ਮਨ ਤੇ ਤਨ ਦਾ ਬੜਾ ਗਹਿਰਾ ਸੰਬੰਧ ਹੈ, ਰਹੋ ਵਿਚਾਰ। ਤਾਂ ਤੇ ਜਿਸ ਵੇਲੇ ਗੁਰੂ ਜੀ ਨੇ ਇੰਨਾ ਬਚਨ ਕਿਹਾ ਵੀ ਜੇ ਮਨ ਮਜ਼ਬੂਤ ਨਾ ਹੋਵੇ ਤਾਂ ਤਨ ਕੁਛ ਨੀ, ਜਿਵੇਂ ਇੱਥੋਂ ਮੈਂ ਇੱਕ ਪੁਆਇੰਟ ਕਹਿ ਜਾਵਾਂ, ਵਿੱਚੋਂ ਸਾਖੀ ਆ ਗਈ ਤਾਂ ਥੋੜਾ ਪਿੱਛੇ ਮੁੜ ਜਾਓ। ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਬਿਜਲਾ ਸਿੰਘ ਨੇ ਨਾ ਰਾਤ ਨੂੰ ਸੂਹ ਦਿੱਤੀ ਵੀ ਪਾਤਸ਼ਾਹ ਪਹਾੜੀ ਨਾ ਐਸਾ ਹਾਥੀ ਤਿਆਰ ਕਰ ਰਹੇ ਆ, ਪਹਾੜੀਏ ਵੀ ਆਸੇ ਪਾਸੇ ਉਸ ਹਾਥੀ ਨੂੰ ਲੋਹੇ ਦੀਆਂ ਚਾਦਰਾਂ ਮੜੀਆਂ ਜਾ ਰਹੀਆਂ, ਉਹਦੇ ਮੱਥੇ ਦੇ ਉੱਤੇ ਲੋਹੇ ਦੀਆਂ ਮੋਟੀਆਂ ਮੋਟੀਆਂ ਤਵੀਆਂ ਫਿੱਟ ਕੀਤੀਆਂ ਜਾ ਰਹੀਆਂ। ਫਿਰ ਮਹਾਰਾਜ ਉਹਨਾਂ ਨੇ ਇੱਕ ਸ਼ਰਾਬ ਦਾ ਡਰੰਮ ਤਿਆਰ ਕਰਿਆ ਜਿਹੜਾ ਹਾਥੀ ਨੂੰ ਪਿਆਇਆ ਜਾਣਾ, ਫਿਰ ਉਹਨਾਂ ਹਾਥੀ ਨੂੰ ਸ਼ਰਾਬ ਦੇ ਵਿੱਚ ਮਸਤ ਕਰਕੇ ਤੇ ਲੋਹੇ ਦੇ ਨਾਲ ਮੜ ਕੇ ਤੇ ਫਿਰ ਪਾਤਸ਼ਾਹ ਉਹ ਨਾ ਕੱਲ ਨੂੰ ਆ ਕਿਲੇ ਦਾ ਦਰਵਾਜ਼ਾ ਤੋੜਨ ਵਾਸਤੇ ਮੂਹਰੇ ਲਾ ਕੇ ਲੈ ਕੇ ਆਉਣਗੇ। ਇਹ ਸੂਹ ਦਿੱਤੀ ਬਿਜਲਾ ਸਿੰਘ ਨੇ, ਜਾਣੀ ਕਿ ਦਿਨ ਦਾ ਛਪਾ ਹੋਣ ਹੀ ਲੱਗਿਆ ਵੀ ਰਾਤ ਨੂੰ ਸਾਰੇ ਉਹਨਾਂ ਨੇ ਤਿਆਰੀ ਕਰ ਲੈਣੀ ਹੈ, ਉਦੋਂ ਬਾਅਦ ਲਾ ਕੇ ਲੈ ਕੇ ਆਉਣਾ ਅੱਗੇ। ਜਿਸ ਵੇਲੇ ਸੂਹ ਦਿੱਤੀ ਤੇ ਉਸ ਵੇਲੇ ਗੁਰੂ ਜੀ ਜਾਣੀ ਜਾਣ ਜਨਾਉਂਦੇ ਨੀ, ਯਾਦ ਰੱਖਿਓ ਸਾਰਾ ਕੁਛ ਸਾਨੂੰ ਸਿਖਾਉਣਾ ਸੀ ਨਾ ਕੀ ਮਰਿਆਦਾ ਭਲਾ। ਹੁਣ ਨਜ਼ਦੀਕ ਖੁਦਾਏ ਦੇਤ ਕਿਸੈ ਨਾ ਦੇਣ, ਜਨਾ ਨੀ ਰਹੇ ਵੀ ਅਸੀਂ ਜਾਣਦੇ ਹੀ ਹੈ, ਭਾਵ ਕਿ ਉਹੀ ਦੁਨਿਆਵੀ ਸਿਸਟਮ ਬਣਾਇਆ ਸਾਨੂੰ ਸਿਖਾਇਆ, ਭਾਵ ਕਿ ਭਾਈ ਸਾਨੂੰ ਤਾਂ ਕੀ ਪਤਾ, ਤਾਂ ਬਿਜਲਾ ਸਿੰਘ ਨੇ ਸੂਹ ਦਿੱਤੀ ਹੈ। ਬੋਲੋ ਸਤਨਾਮ। ਦੇਖਿਆ ਮੇਰੇ ਸਤਿਗੁਰੂ, ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਮਾਣਾ, ਨਾ ਹੁੰਦੇ ਆਪ ਮੰਡਾਇਕ ਐਸਾ ਭਗਤ ਖੁਦਾ। ਰਹੋ ਵਿਚਾਰ। ਜਿਸ ਵੇਲੇ ਸੂਹ ਦਿੱਤੀ ਤੇ ਗੁਰੂ ਜੀ ਲੰਗਰ ਵਿਚ ਖੜੇ ਸੀ, ਉਸ ਵੇਲੇ ਜਿਸ ਵੇਲੇ ਖੜੇ ਸੀ ਉਸੇ ਵੇਲੇ ਚੋਜੀ ਪ੍ਰੀਤਮ ਦੇ ਚੋਜ, ਜੋ ਦੱਸਿਆ ਨਾ ਬਿਜਲਾ ਸਿੰਘ ਨੇ ਪਾਤਸ਼ਾਹ ਹਾਥੀ ਲੈ ਕੇ ਆ ਰਹੇ ਮਸਤ ਕਰਕੇ, ਪਹਿਲਾਂ ਤਾਂ ਗੁਰੂ ਜੀ ਥੋੜਾ ਜਿਹਾ ਮੁਸਕਰਾਏ ਹੱਸੇ, ਕਹਿੰਦੇ ਬਿਜਲਾ ਸਿੰਘ ਇਹਨਾਂ ਪਹਾੜੀਆਂ ਦਾ ਨਾ ਦਿਮਾਗ ਖਰਾਬ ਹੋ ਗਿਆ, ਇਹਨਾਂ ਦੀ ਮੱਤ ਮਾਰੀ ਗਈ ਆਪਣੀ, ਇਹਨਾਂ ਦੀ ਮੱਤ ਮਾਰੀ ਗਈ, ਭਲਾ ਸ਼ਰਾਬ ਪੀ ਕੇ ਤਾਂ ਬੰਦਾ ਪਾਗਲ ਹੋ ਜਾਂਦਾ ਤੇ ਫਿਰ ਇਹ ਪਸ਼ੂ ਉਹ ਵੀ ਹਾਥੀ ਸ਼ਰਾਬ ਪੀ ਕੇ ਪਤਾ ਨੀ ਕੀ ਬਣੂਗਾ। ਬੋਲੋ ਸਤਨਾਮ। ਇਹਨਾਂ ਦੀ ਮੱਤ ਮਾਰੇਗੀ ਪਹਾੜੀਆਂ ਦੀ, ਇੱਕ ਸ਼ਰਾਬੀ ਪਸ਼ੂ ਦੀ ਅਗਵਾਈ ਦੇ ਵਿੱਚ ਆਉਣਗੇ। ਬੋਲੋ ਸਤਨਾਮ। ਮੱਤ ਮਾਰੇਗੀ ਰਮਦਾ ਸਮਝ ਲੈ, ਬਸ ਅਗਵਾਈ ਲੈ ਰਹੇ ਆ ਕਿਹਦੀ, ਇੱਕ ਸ਼ਰਾਬੀ ਪਸ਼ੂ ਦੀ ਅਗਵਾਈ, ਉਹਦੇ ਪਿੱਛੇ ਪਿੱਛੇ ਆਉਣਗੇ ਨਾ। ਕਹਿੰਦੇ ਭਾਈ ਇਹਨਾਂ ਦੀ ਮੱਤ ਮਾਰੇਗੀ ਪਹਾੜੀਆਂ ਦੀ, ਸ਼ਰਾਬ ਪੀ ਕੇ ਬੰਦਾ ਕਮਲਾ ਹੋ ਜਾਂਦਾ, ਇਹਨਾਂ ਨੇ ਪਸ਼ੂ ਨੂੰ ਸ਼ਰਾਬ ਪਿਆਈ ਹੈ, ਪਸ਼ੂ ਤਾਂ ਪਹਿਲੇ ਪਸ਼ੂ ਹੈ, ਸ਼ਰਾਬ ਪੀ ਕੇ ਪਸ਼ੂ ਤੋਂ ਵੀ ਕੀ ਬਣੂਆ? ਇਹਨਾਂ ਨੂੰ ਲੱਗੂ ਪਤਾ ਰਮਜਾਂ ਦੇ ਦੀਆਂ। ਗੁਰੂ ਜੀ ਜਾਣਦੇ ਸੀ ਵੀ ਇਹਨਾਂ ਨੂੰ ਲਤਾੜਨਾ, ਇਸ ਨੇ ਬੋਲੋ ਸਤਨਾਮ ਜਨਾਉਂਦੇ ਨੀ ਨਾ ਉੱਥੇ ਤਾਂ ਰਮਜਾਂ। ਕਹਿੰਦੇ ਲੱਗੂ ਪਤਾ ਪਸ਼ੂ ਨੂੰ ਸ਼ਰਾਬ ਪਿਆ ਕੇ ਉਹਦੀ ਅਗਵਾਈ ਲੈਂਦੇ ਨਾ, ਲੱਗ ਜੂ ਪਤਾ ਵੀ ਇਹ ਕੀ ਕਰੂਗਾ। ਸ਼ਰਾਬ ਪੀ ਕੇ ਤਾਂ ਬੰਦਾ ਪਤਾ ਨੀ ਕੀ ਕਰਦੇ, ਪਤਾ ਨੀ ਕੀ ਕਰੂ ਹਾਥੀ ਭਾਈ, ਲੱਗ ਜੂ ਪਤਾ। ਐਂ ਰਮਜਾਂ ਲੈਂਦੇ ਰਹੇ, ਨਾਲੇ ਮੁਸਕਰਾਉਂਦੇ ਰਹੇ। ਤਾਂ ਤੇ ਇਸ ਵੇਲੇ ਮੁਸਕਰਾਉਂਦੇ ਮੁਸਕਰਾਉਂਦੇ ਨਾ ਗੁਰੂ ਜੀ ਪਤਾ ਕੀ ਕਹਿੰਦੇ? ਉਧਰੋਂ ਬੇਲਾ ਸਿੰਘ ਕਹਿੰਦਾ, ਮਹਾਰਾਜ ਥੋੜਾ ਆਪਾਂ ਨੂੰ ਇੰਤਜ਼ਾਮ ਤਾਂ ਕਰਨਾ ਚਾਹੀਦਾ ਨਾ। ਗੁਰੂ ਸਾਹਿਬ ਕਹਿੰਦੇ, ਇੰਤਜ਼ਾਮ ਕਾਹਦਾ? ਘਬਰਾਉਣੇ ਕਾਹਤੇ ਹੋ ਚੋਜ ਪਾਤਸ਼ਾਹ ਦੇ? ਆਹ ਦੇਖੋ ਨਾ, ਜੇ ਪਹਾੜੀਏ ਹਾਥੀ ਲਿਆ ਰਹੇ ਹੈ ਤਾਂ ਸਾਡਾ ਹਾਥੀ ਦੁਨੀ ਜਾਂਦਾ। ਆਹ ਵੇਖੋ ਸਿਰ ਇਹਦਾ ਇੰਜ ਜਿਵੇਂ ਰੋਹ ਵਾਲਾ ਮੱਟ ਹੈ, ਸਾਡਾ ਦੁਨੀ ਚੰਦ ਕਿਹੜਾ ਹਾਥੀ ਨਾਲੋਂ ਘੱਟ ਹੈ? ਨੱਕ ਜਰਾ ਫੀਨਾ ਏ ਤੇ ਅੱਖਾਂ ਕੁਝ ਛੋਟੀਆਂ, ਉਂਝ ਲੱਤਾਂ ਇਹਦੀਆਂ ਨੇ ਹਾਥੀ ਨਾਲੋਂ ਮੋਟੀਆਂ। ਹੋਇਆ ਕੀ, ਪਹਾੜੀਆਂ ਦਾ ਹਾਥੀ ਹੈ ਜੇ ਅਥਰਾ, ਸਾਡਾ ਦੁਨੀ ਚੰਦ ਕਰੂ ਹਾਥੀ ਨਾਲ ਟਾਕਰਾ। ਕਹਿੰਦੇ ਫਿਕਰ ਕਿਉਂ ਕਰਦੇ ਹੋ? ਸਾਡਾ ਹਾਥੀ ਦੁਨੀ ਚੰਦ ਹੈ, ਇਹ ਟਾਕਰਾ ਕਰੂ। ਜਦੋਂ ਇੰਨਾ ਕਿਹਾ ਨਾ, ਇਹ ਟਾਕਰਾ ਕਰੂ, ਸਰੀਰ ਬੜਾ ਹੈ, ਨੋਟ ਕਰਿਓ, ਪਰ ਮਨ ਨਹੀਂ ਨਾ ਮਜ਼ਬੂਤ, ਪ੍ਰਤੀਤ ਨਹੀਂ ਬਚਨ ਤੇ। ਜਦੋਂ ਇੰਨਾ ਕਹਿ ਕੇ ਗੁਰੂ ਜੀ ਤਾਂ ਆਪਣੀ ਮੌਜ ਵਿਚ ਆਸੇ ਪਾਸੇ ਤੁਰ ਗਏ ਤੇ ਦੁਨੀ ਚੰਦ ਤਾਂ ਆਇਆ ਭੱਜਿਆ ਭੱਜਿਆ ਦਇਆ ਸਿੰਘ ਕੋਲੇ। ਭੱਜਿਆ ਨਾ ਦਇਆ ਸਿੰਘ ਕੋਲੇ, ਦਇਆ ਸਿੰਘ ਨੂੰ ਆ ਕੇ ਕਹਿੰਦਾ, ਦਇਆ ਸਿੰਘ ਇੱਕ ਗੱਲ ਸੁਣੀ। ਕਹਿੰਦਾ ਦੱਸ। ਕਹਿੰਦੇ ਪਤਾ ਨੀ ਕੀ ਗੱਲ ਹੈ, ਗੁਰੂ ਜੀ ਮੈਨੂੰ ਹਾਥੀ ਤੋਂ ਮਰਵਾਉਣ ਨੂੰ ਫਿਰਦੇ ਹੈ। ਦਇਆ ਸਿੰਘ ਕਹਿੰਦਾ, ਕਿਵੇਂ? ਕਹਿੰਦੇ ਉਹ ਦੇਖ ਨਾ, ਬਿਜਲਾ ਸਿੰਘ ਨੇ ਸੂਹ ਦਿੱਤੀ ਆ ਕੇ ਵੀ ਪਹਾੜੀਏ ਹਾਥੀ ਤਿਆਰ ਕਰ ਰਹੇ, ਆਸੇ ਪਾਸੇ ਲੋਹਾ ਮੜਿਆ, ਉਹਨੂੰ ਸ਼ਰਾਬ ਪਾ ਕੇ ਲਿਆ ਰਹੇ ਹੈ, ਤੇ ਗੁਰੂ ਜੀ ਕਹਿੰਦੇ ਸਾਡਾ ਦੂਨੀ ਚੰਦ ਕਰੂ ਹਾਥੀ ਨਾਲ ਟਾਕਰਾ। ਭਲਾ ਦਇਆ ਸਿੰਘ ਐਂ ਦੱਸ, ਕਦੇ ਬੰਦੇ ਵੀ ਹਾਥੀਆਂ ਨਾਲ ਲੜੇ? ਕਿਉਂਕਿ ਮਨ ਨੀ ਨਾ ਕਹਿੰਦਾ। ਨੋਟ ਕਰਿਓ, ਜੇ ਮਨ ਕਹਿ ਦੇਵੇ ਫਿਰ ਤੁਹਾਨੂੰ ਤਿਆਰ ਹੋ ਜਾਵੇ ਗੱਲ ਚਲੀ ਇੱਥੇ। ਲੈ ਭਲਾ ਦਇਆ ਸਿੰਘ ਐਂ ਦੱਸ ਵੀ ਕਦੇ ਬੰਦੇ ਹਾਥੀਆਂ ਨਾਲ ਲੜੇ ਹੈ? ਫਿਰ ਹੁਣ ਕਸਰਾ ਕੋਈ ਮੈਨੂੰ ਮਰਵਾਉਣ ਨੀ ਫਿਰਦੇ, ਮੈਨੂੰ ਮਰਵਾਉਣ ਨੂੰ ਫਿਰਦੇ ਐਵੇਂ ਹਾਥੀ ਤੋਂ? ਜਦੋਂ ਇੰਨਾ ਕਿਹਾ ਤੋ ਡੋਲ ਗਿਆ ਨਾ ਮਨ। ਤੇ ਜਿਸ ਵੇਲੇ ਦਇਆ ਸਿੰਘ, ਹੁਣ ਭਾਵਨਾ ਵਾਲੇ ਨੇ ਦੇਖੋ, ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਦੁਨੀ ਚੰਦ ਤੂੰ ਐਵੇਂ ਘਬਰਾ ਗਿਆ? ਜਦੋਂ ਗੁਰੂ ਨੇ ਵਚਨ ਕਰਤਾ ਵੀ ਸਾਡਾ ਦੁਨੀ ਚੰਦ ਟਾਕਰਿਆ ਕਰੂ, ਭਲਿਆ ਗੁਰੂ ਦੇ ਵਚਨ ਦੀ ਕਲਾ ਵਰਤਨੀ ਹੈ, ਤੈਨੂੰ ਤਾਂ ਵਡਿਆਈ ਹੋਈ ਮਿਲਣੀ ਹੈ, ਤੂੰ ਕਦੇ ਘਬਰਾ ਗਿਆ? ਕਹਿੰਦਾ, ਹਾਥੀ ਲਤੜ ਕੇ ਮਾਰ ਦੂਗਾ ਮਗਰੋਂ ਵਡਿਆਈ ਹੋਈ ਜਾਵੇ। ਬੋਲੋ ਸਤਨਾਮ। ਡੋਲ ਗਿਆ ਨਾ, ਡੋਲ ਗਿਆ। ਕਹਿੰਦਾ, ਵਡਿਆਈ ਮਗਰੋਂ ਹੋਈ ਜਾਵੇ, ਮਰੇ ਦੀ ਕੀ ਕਰਾਉਣੇ ਇਹੋ ਜੀ ਵਡਿਆਈ ਤੋਂ? ਹਾਥੀ ਤਾਂ ਮੈਨੂੰ ਮਾਰ ਹੀ ਦੇਊਗਾ ਬਸ। ਹੁਣ ਹਾਥੀ ਨਾਲ ਕਦੇ ਬੰਦੇ ਲੜੇ, ਮਗਰੋਂ ਹੋਈ ਥੱਲੇ ਵਡਿਆਈ, ਲੈ ਵਡਿਆਈ ਤੋਂ ਕੀ ਕਰਾਉਣੇ? ਤਾਂ ਜਦੋਂ ਦਇਆ ਸਿੰਘ ਨੇ ਦੇਖ ਲਿਆ ਵੀ ਡੋਲ ਗਿਆ, ਨਾ ਤੁਸੀਂ ਕਹੋ ਗੁਰੂ ਸਾਹਿਬ ਨੂੰ ਵੀ ਮਹਾਰਾਜ ਕਦੇ ਬੰਦੇ ਹਾਥੀਆਂ ਨਾਲ ਲੜਨ? ਦਇਆ ਸਿੰਘ ਦਾ ਨਾ, ਅਸੀਂ ਨੀ ਇਹ ਗੱਲ ਕਹਿੰਦੇ, ਉਹ ਤਾਂ ਸਭ ਕੁਝ ਸਮਰੱਥ ਨੇ, ਭਾਵਨਾ ਵਾਲਾ ਸੀ। ਗੱਲ ਮਕਾਓ, ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਨਹੀਂ ਗੱਲ ਬਣੀ। ਗੱਲ ਮਕਾਓ, ਸਾਥੀ ਉਹ ਤਾਂ ਲੰਬੀ ਹੈ, ਪਾਸੇ ਤੇ ਆ ਗਈ ਦਇਆ, ਜਾਨੀ ਕਿ ਦੁਨੀ ਚੰਦ ਰਾਤ ਨੂੰ ਆਪਣੇ ਸਾਥੀਆਂ ਸਮੇਤ ਕਿਲੇ ਦੀ ਕੰਧ ਟੱਪ ਗਿਆ, ਚਲ ਰੱਸਾ ਟੁੱਟੇ ਲੱਤ ਟੁੱਟੀ, ਘਰੇ ਜਾ ਕੇ ਸੱਪ ਲਾ ਕੇ ਮਰ ਗਿਆ। ਤਾਂ ਇੱਕ ਲੰਬਾ ਇਤਿਹਾਸ ਹੈ ਰਹੋ ਵਿਚਾਰ, ਜਾਨੀ ਕਿ ਕਹਿਣ ਦਾ ਭਾਵ ਮਨ ਡੋਲ ਗਿਆ, ਮਨ ਨਹੀਂ ਮੰਨਿਆ ਵੀ ਮਨੁੱਖ ਦਾ ਤਨ ਹਾਥੀ ਨਾਲ ਮੁਕਾਬਲਾ ਕਿਵੇਂ ਕਰ ਸਕਦਾ, ਤੇ ਨਹੀਂ ਕਰ ਸਕਦਾ। ਜੋ ਦਿਨ ਚੜਿਆ, ਦੱਸਿਆ ਪਾਤਸ਼ਾਹ ਦੁਨੀ ਚੰਦ, ਤੁਸੀਂ ਕਹਿੰਦੇ ਸਾਡਾ ਹਾਥੀ ਹੈ, ਮੁਕਾਬਲਾ ਕਰੂ, ਤਾਂ ਮਹਾਰਾਜ ਰਾਤ ਨੂੰ ਉਡੰਤਰ ਹੋ ਗਿਆ, ਕੁਝ ਸਾਥੀ ਵੀ ਆਪਣੇ ਲੈ ਕੇ। ਗੁਰੂ ਜੀ ਕਹਿੰਦੇ, ਤਾਂ ਕੀ ਹੋ ਗਿਆ ਫਿਰ? ਸਾਡਾ ਬਚਿੱਤਰ ਸਿੰਘ ਹੈਗਾ, ਸਾਡਾ ਬਚਿੱਤਰ ਸਿੰਘ ਹੈਗਾ, ਇਹ ਕਰੂ ਮੁਕਾਬਲਾ। ਕਹਿੰਦਾ, ਸਤ ਵਚਨ ਮਹਾਰਾਜ, ਗੁਰੂ ਨੇ ਵਚਨ ਕਹਿਤਾ, ਕਿੰਨੀ ਪ੍ਰਤੀਤ ਵਾਲਾ। ਬਚਿੱਤਰ ਸਿੰਘ ਦਾ ਮਨ ਮੰਨ ਗਿਆ ਵੀ ਜੇ ਗੁਰੂ ਨੇ ਵਚਨ ਕਹਿਤਾ, ਮੇਰੀ ਡਿਊਟੀ ਲਾ ਦਿੱਤੀ, ਗੁਰੂ ਦੇ ਵਚਨ ਦੀ ਕਲਾ ਵਰਤਣੀ ਹੈ। ਮਨ ਕਹਿੰਦਾ, ਹਾਂ ਮੈਂ ਮੁਕਾਬਲਾ ਕਰ ਸਕਦਾ ਹਾਥੀ ਦੇ ਨਾਲ। ਬੋਲੋ ਸਤਨਾਮ। ਉੱਥੇ ਸ਼ੁੱਧ ਮੈਂ ਹੈ, ਭਾਵ ਗੁਰੂ ਨਾਲ ਜੁੜਿਆ ਆਪਾਂ, ਉੱਥੇ ਮੈਂ ਦਾ ਭਾਵ ਸਮਝੋ, ਸ਼ਬਦਾਵਲੀ ਆ ਜਾਂਦੀ ਹੈ ਨਾ। ਤਾਂ ਤੇ ਬਚਿੱਤਰ ਸਿੰਘ ਨੂੰ ਮਨ ਨੂੰ ਜੱਜ ਗਿਆ ਵੀ ਹਾਂ, ਜਦੋਂ ਗੁਰੂ ਜੀ ਕਹਿੰਦੇ ਆ ਸਤ ਵਚਨ, ਮੰਨ ਗਿਆ ਨਾ। ਹੁਣ ਮਨ ਮੰਨ ਗਿਆ, ਤਨ ਤਾਂ ਆਗਿਆ ਕਰੀ ਹੈ। ਲਓ ਜੀ ਗੱਲ ਮੁੱਕੀ, ਆ ਕੇ ਪਹਾੜੀਏ ਹਾਥੀ ਲੈ ਕੇ ਮੂਹਰੇ ਲਾਇਆ ਹੋਇਆ ਹਾਥੀ, ਸ਼ਰਾਬ ਪਿਆ ਕੇ। ਇਧਰੋਂ ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਕਿਹਾ, ਤਾਂ ਹੋਇਆ ਬਚਿੱਤਰ ਸਿੰਘ ਘੋੜੇ ਤੇ ਸਵਾਰ, ਬਚਿੱਤਰ ਸਿੰਘ ਨੂੰ ਦਿੱਤਾ ਨਾਗਨੀ ਵਰਸ਼ਾ ਗੁਰੂ ਸਾਹਿਬ ਨੇ। ਬਸ ਬਚਿੱਤਰ ਸਿੰਘ ਨੇ ਲਾਈ ਘੋੜੇ ਨੂੰ ਅੱਡੀ, ਇੱਥੇ ਪਹੁੰਚਿਆ ਹਾਥੀ ਦੇ ਕੋਲ ਕੋਲ ਜਾ ਕੇ ਰਕਾਬਾਂ ਦੇ ਉੱਤੇ ਖੜਾ ਹੋ ਕੇ ਮਾਰਿਆ ਨਾਗਨੀ ਵਰਸ਼ਾ ਹਾਥੀ ਦੇ ਮੱਥੇ ਵੱਲ ਨੂੰ, ਇੰਨਾ ਖਿੱਚ ਕੇ ਕਿ ਉਹ ਤਵੀਆਂ ਨੂੰ ਬਿਣਦਾ ਹੋਇਆ ਮੱਥੇ ਵਿੱਚ ਧੱਸ ਗਿਆ, ਤੇ ਹਾਥੀ ਚੀਕਾਂ ਮਾਰਦਾ ਪਿੱਛੇ ਮੁੜਦਾ ਹੋਇਆ ਪਹਾੜੀਆਂ ਨੂੰ ਹੀ ਲਤਾੜ ਗਿਆ। ਬੋਲੋ ਸਤਨਾਮ। ਪਹਾੜੀਆਂ ਨੂੰ ਹੀ ਲਤਾੜ ਗਿਆ, ਕਹਿਣ ਦਾ ਭਾਵ ਗੱਲ ਚੱਲੀ ਸੀ ਮਨ ਤਨ। ਹੁਣ ਬਚਿੱਤਰ ਸਿੰਘ ਇੱਕ ਸਵਾ ਕੁ ਪੰਜ ਫੁੱਟ ਦਾ ਕਦ ਦੱਸਿਆ ਇਤਿਹਾਸ ਨੇ, ਇੱਕ ਪਤਲਾ ਜਿਹਾ ਸਰੀਰ ਸੀ, ਜਾਣੀ ਕਿ ਸਵਾ ਕੁ ਪੰਜ ਫੁੱਟ ਦਾ ਪਤਲੂ ਜਿਹਾ ਸਿੰਘ। ਪਰ ਮਨ ਕਹਿੰਦਾ ਵੀ ਹਾਥੀ ਨੂੰ ਭਜਾ ਦੇਣਾ, ਨੋਟ ਕਰਿਓ, ਦੇਖੋ ਫਿਰ ਭਜਾ ਦਿੱਤਾ ਨਾ, ਤੇ ਜਿਹੜਾ ਜਾਣੀ ਕਿ ਸਰੀਰ ਜੋ ਕਿ ਬੜਾ ਸੀ ਤਾਂ ਉਹ ਭੱਜ ਗਿਆ, ਡਰ ਗਿਆ। ਕਹਿਣ ਦਾ ਭਾਵ ਮਨ ਤੇ ਤਨ ਦਾ ਬੜਾ ਗਹਿਰਾ ਸੰਬੰਧ ਹੈ। ਜਿਹੜੀ ਬਹਾਦਰੀ ਹੈ ਇਹ ਇਕੱਲੀ ਡੌਲਿਆਂ ਦੀ ਸ਼ੈ ਨਹੀਂ, ਰਹੋ ਬਚਾ ਉੱਥੇ ਫਿਰ ਆ ਜਾਓ ਉਸ ਸਾਖੀ ਤੇ। ਹੁਣ ਜਿਸ ਵੇਲੇ ਕਹਿ ਰਿਹਾ ਹੈ ਵਾਰ ਵਾਰ ਡੱਲਾ, ਮਹਾਰਾਜ ਨਹੀਂ ਬੜੇ ਬਹਾਦਰ ਨੇ ਮੇਰੇ ਨੌਜਵਾਨ, ਗੁਰੂ ਜੀ ਨੇ ਸਮਝਾਇਆ ਦੌਲਿਆਂ ਦੀ ਸ਼ੈ ਨਹੀਂ, ਪਰ ਇਹ ਫਿਰ ਕਹੀ ਗਿਆ ਕੋਈ ਗੱਲ ਸਮਝੇ ਨਾ, ਮਹਾਰਾਜ ਬਹਾਦਰ ਬੜੇ ਹੈ। ਹੁਣ ਗੁਰੂ ਜੀ ਨੇ ਕੀ ਕੀਤਾ ਜੀ, ਹੁਣ ਮੈਂ ਇੱਕ ਪੁਆਇੰਟ ਇੱਥੇ ਕਹਾਂ ਸਾਖੀ ਦਾ ਅੰਤਰਭਾਵ ਸਮਝਿਓ। ਇੱਥੇ ਡੱਲੇ ਦੇ ਅੰਦਰ ਨਾ ਜਾਤ ਦਾ ਹੰਕਾਰ ਬੋਲ ਰਿਹਾ ਸੀ, ਅੰਤਰਭਾਵ ਸਮਝੋ ਸਾਖੀ ਦਾ। ਡੱਲਾ ਜਾਣੀ ਕਿ ਸਿੱਧਾ ਤਾਂ ਕਹਿੰਦਾ ਨਹੀਂ ਸੀਗਾ, ਉੱਤੋਂ ਗੁਰੂ ਜੀ ਤਾਂ ਉਹਦੀ ਪਰਾਵਾਣੀ ਤੋਂ ਉੱਠਦੇ ਭਾਵ ਨੂੰ ਸਮਝ ਰਹੇ ਸੀ ਵੀ ਕਿਸ ਭਾਵ ਚ ਕਹਿੰਦਾ ਇਹ, ਕਿਸ ਭਾਵ ਚ ਬੋਲਦਾ। ਡੱਲਾ ਸਿੱਧਾ ਨਹੀਂ ਕਹਿ ਰਿਹਾ ਸੀ ਮੂੰਹ ਤੋਂ ਵੀ, ਮਹਾਰਾਜ ਤੁਸੀਂ ਤਾਂ ਝਿਓਰ ਨਾਈ ਸ਼ੀਂਬੇ ਚਮਾਰ ਤਰਖਾਣਾ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾਇਆ, ਜੀ ਕਿਤੇ ਆ ਸਾਡੀ ਜੱਟ ਨਾਲ ਹੁੰਦੇ ਫੇਰ ਦੇਖਦੇ। ਬੋਲੋ ਸਤਨਾਮ। ਨੋਟ ਕਰਿਓ, ਡੱਲੇ ਦੇ ਅੰਦਰ ਜੱਟਪਣੇ ਦਾ ਮਾਣ ਬੋਲ ਰਿਹਾ ਸੀ, ਨੋਟ ਕਰ ਲਓ ਸਾਰੇ ਜਾਣੇ ਇਸ ਪੁਆਇੰਟ ਨੂੰ, ਜੱਟਪਣੇ ਦਾ ਮਾਣ ਡੱਲੇ ਦੇ ਅੰਦਰ ਬੋਲ ਰਿਹਾ ਸੀ। ਗੁਰੂ ਜੀ ਨੇ ਉਹਦੇ ਪਰਾਵਾਣੀ ਦੇ ਭਾਵ ਨੂੰ ਫੜ ਲਿਆ ਵੀ ਡੱਲਾ ਤਾਂ ਜਾਤ ਅਭਿਮਾਨ ਵਿਚ ਬੋਲ ਰਿਹਾ, ਉਹਦਾ ਭਾਵ ਸੀ ਤਾਂ ਵੀ ਝਿਓਰ ਨਾਲ ਹੀ ਸ਼ੀਂਬੀ ਚਮਾਰ ਸਿੱਖ ਬਣੇ ਹੋਏ ਆ, ਜੇ ਕਿਤੇ ਸਾਡੇ ਵਾਲੇ ਹੁੰਦੇ ਨਾਲ ਫੇਰ ਜੇ ਫਿਰ ਤੁਸੀਂ। ਇਹ ਅੰਤਰ ਭਾਵ ਸੀ ਡੱਲੇ ਦਾ। ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੀ, ਗੁਰੂ ਨੂੰ ਜਾਤ ਦਾ ਹੰਕਾਰੀ ਬੰਦਾ ਚੰਗਾ ਨਹੀਂ ਲੱਗਦਾ। ਸਰਬਸਾਂਝੀ ਸਿੱਖਿਆ ਮੈਂ ਦੱਸਾਂ, ਚਾਹੇ ਉਹ ਬਾਣੀਏ ਨੂੰ ਬਾਣੀਏ ਪਣੇ ਸ਼ਾਹੂਕਾਰ ਦਾ ਮਾਣ ਹੈ, ਚਾਹੇ ਬਾਹਮਣ ਨੂੰ ਬਾਹਮਣ ਪਣੇ ਦਾ ਮਾਣ ਹੈ, ਚਾਹੇ ਸੁਨਿਆਰ ਨੂੰ ਸੁਨਿਆਰ ਪਣੇ ਦਾ ਮਾਣ ਹੈ, ਚਾਹੇ ਜੱਟ ਨੂੰ ਜੱਟ ਪਣੇ ਦਾ ਮਾਣ ਹੈ, ਗੱਲ ਮੁਕਾਓ, ਗੁਰੂ ਨੂੰ ਜਾਤ ਦਾ ਹੰਕਾਰੀ ਚੰਗਾ ਨਹੀਂ ਲੱਗਦਾ। ਬੋਲੋ ਸਤਨਾਮ। ਉਹ ਭਾਵੇਂ ਕੋਈ ਹੈ, ਯਾਦ ਰੱਖੋ ਪੁਆਇੰਟ ਨੂੰ। ਸਾਂਝਾ ਵਚਨ ਕੀ ਹੈ ਬਾਣੀ ਦਾ, ਜਾਤ ਕਾ ਗਰਬ ਨਾ ਕਰ ਮੂਰਖ ਗਾਵਾਰਾ, ਇਸ ਗਰਬ ਤੇ ਚੱਲੇ ਬਹੁਤ ਵਿਕਾਰਾ। ਮੂਰਖਾਂ ਪਾਗਲਾ ਜਾਤ ਦਾ ਹੰਕਾਰ ਨਾ ਕਰਿਆ ਕਰ। ਸਰਵ ਸਾਂਝ, ਗੁਰੂ ਦਾ ਵਚਨ ਵਿਸ਼ਵ ਵਿਆਪੀ ਹੁੰਦਾ, ਯੂਨੀਵਰਸਲ ਹੁੰਦਾ, ਸਰਬ ਸਾਂਝਾ ਹੁੰਦਾ। ਜੇ ਬ੍ਰਾਹਮਣ ਨੇ ਬ੍ਰਾਹਮਣ ਪਣੇ ਦਾ ਮਾਣ ਨਹੀਂ ਕਰਨਾ ਤਾਂ ਜੱਟ ਨੇ ਜੱਟ ਪਣੇ ਦਾ ਮਾਣ ਵੀ ਨਹੀਂ ਕਰਨਾ। ਬੋਲੋ ਸਤਨਾਮ। ਨੋਟ ਕਰਿਓ, ਤੇ ਜਿਸ ਤਰ੍ਹਾਂ ਕਬੀਰ ਸਾਹਿਬ ਉੱਥੇ ਕਹਿੰਦੇ ਨੇ, ਗਰਭ ਵਾਸਨਾ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹੋਰੇ ਪੰਡਤ ਬਾਹਮਣ ਕਵ ਕੇ ਹੋਏ, ਗਵਾਮਣ ਕਹਿ ਕਹਿ ਜਨਮ ਮਤ ਹੋਏ। ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋ ਆਣ ਵਾਟ, ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰਿਆ ਸੋ ਬ੍ਰਾਹਮਣ ਕਹੀ ਅਤ ਹੈ ਹਮਾਰਾ। ਇੱਥੇ ਕਬੀਰ ਸਾਹਿਬ ਨੇ ਜਾਤ ਦੇ ਹੰਕਾਰੀ ਬ੍ਰਾਹਮਣ ਤੇ ਚੋਟ ਮਾਰੀ ਹੈ, ਨਾ ਕਿ ਬਰਾਦਰੀ ਨਾਲ ਵਿਰੋਧ ਹੈ। ਜਿਹੜੇ ਸੱਚੇ ਸੁੱਚੇ ਭਗਤ ਨੇ, ਭਗਤ ਜੈਦੇਵ, ਭਗਤ ਤਰਲੋਚਨ, ਰਾਮਾਨੰਦ ਸਵਾਮੀ, 11 ਭਗਤ, ਸਾਰਿਆਂ ਦੇ ਬ੍ਰਾਹਮਣਾਂ ਦਾ ਘਰ ਦੇ ਜਨਮ ਹੈ, ਬਾਣੀ ਦਰਜ ਹੈ। ਬੋਲੋ ਸਤਨਾਮ। ਨੋਟ, ਉਹ ਚੋਟ ਖਾਤੇ ਆਪਣਾ, ਉਹ ਜਾਤ ਦੇ ਹੰਕਾਰ ਵੀ, ਜਿਹੜਾ ਜਾਤ ਦਾ ਹੰਕਾਰ ਕਰਦਾ ਵੀ ਤਾਂ ਸ਼ੂਦਰ ਨੇ, ਮੈਂ ਤਾਂ ਬ੍ਰਾਹਮਣ ਹੈ। ਫਿਰ ਕਬੀਰ ਸਾਹਿਬ ਨੇ ਜਾਤ ਦੇ ਹੰਕਾਰੀ ਬ੍ਰਾਹਮਣ ਨੂੰ ਕਿਹਾ, ਉਹ ਕਹਿੰਦੇ ਬ੍ਰਾਹਮਣਾ ਐਵੇਂ ਨਾ ਕਦੇ ਬ੍ਰਾਹਮਣ ਕਹਿ ਕਹਿ ਕੇ ਜਨਮ ਗਵਾਲੀ, ਜੇ ਤੂੰ ਬ੍ਰਾਹਮਣ ਹੈ ਬ੍ਰਾਹਮਣੀ ਦਾ ਜਾਇਆ ਤੇ ਫਿਰ ਕਿਸੇ ਹੋਰ ਰਸਤੇ ਕਿਉਂ ਨਹੀਂ ਆਇਆ ਸੰਸਾਰ ਦੇ ਵਿੱਚ। ਸਖਤ ਚੋਟ ਮਾਰੀ, ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋਂ ਆਣ ਵਟ ਕਾਹੀ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੂੰ ਬ੍ਰਾਹਮਣ ਕਿਵੇਂ ਸੀ ਸ਼ੂਦਰ ਕਿਵੇਂ, ਹਮ ਕਤ ਲੋਹੂ ਤੁਮ ਕਤ ਦੂਧ, ਉਹ ਤੇਰੀਆਂ ਨਾੜਾਂ ਚ ਬ੍ਰਾਹਮਣਾ ਕਿਹੜਾ ਦੁੱਧ ਚੱਲਦਾ ਵੀ ਸਾਡਿਆਂ ਚ ਖੂਨ ਚੱਲਦਾ। ਫੈਸਲਾ ਬਾਣੀ ਦਾ ਨਾ। ਹੁਣ ਮੇਰਾ ਅੰਤਰ ਭਾਵ, ਗੁਰੂ ਦੇ ਵਚਨ ਨੂੰ ਜਦੋਂ ਆਪਾਂ ਅੰਤਰੀ ਭਾਵਨਾ ਸੋਚੀਏ, ਅੰਤਰ ਅਰਥ ਲਿਖਿਆ ਇਹੀ ਹੈ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ। ਜੇ ਕੋਈ ਜਾਤ ਦਾ ਮਾਣ ਕਰਦਾ ਤਾਂ ਉਹਨੇ ਕੀ ਸੋਚਣਾ, ਹਰ ਇੱਕ ਅੰਤਰ ਭਾਵ ਵੀ ਜੇ ਕੋਈ ਜੱਟ ਬਣੇ ਦਾ ਮਾਣ ਕਰਦਾ ਤਾਂ ਉਹਨੇ ਸੋਚਣਾ ਵੀ ਕਬੀਰ ਸਾਹਿਬ ਮੈਨੂੰ ਕਹਿ ਰਹੇ ਵੀ ਜੇ ਤੂੰ ਜੱਟ ਜੱਟੀ ਜਾਇਆ ਤੂੰ ਆਣ ਵੱਟ ਕਾਹੀ ਨਹੀਂ ਆਇਆ। ਜੇ ਜਾਤ ਦਾ ਮਾਣ ਹੈ, ਜੇ ਕੋਈ ਮਾਣ ਕਰਦਾ ਵੀ ਜੇ ਤੂੰ ਜੇ ਕੋਈ ਸੁਨਿਆਰ ਬਣੇ ਦਾ ਮਾਣ, ਸਾਡੀ ਵੀ ਉੱਚੀ ਜਾਤ ਹੁੰਦੀ ਮੰਨ ਲਓ, ਕਹਿੰਦਾ ਫਿਰ ਉਹ ਕਹਿੰਦਾ ਵੀ ਜੇ ਤੂੰ ਜੋ ਤੂੰ ਸੁਨਿਆਰ ਸੁਨਿਆਰੀ ਆਇਆ ਤੂੰ ਆਣ ਵੱਟ ਕਾਹੀ ਨਹੀਂ ਆਇਆ। ਤਾਂ ਤੇ ਜੇ ਕੋਈ ਸ਼ਾਹੂਕਾਰੇ ਦਾ ਬਾਣੀ ਬਣੇ ਦਾ ਮਾਣ ਕਰਦਾ ਵੀ ਮੈਂ ਸਾਡੀ ਜਾਤ ਉੱਚੀ ਹੈ, ਫਿਰ ਉਹ ਇਸੇ ਸ਼ਬਦ ਅੰਤਰ ਭਾਵ ਜਾਣੀ ਕਿ ਲਿਖਿਆ ਐਵੇਂ, ਜੇ ਕਿ ਬਾਣੀ ਨਹੀਂ ਬਦਲਣੀ, ਮੈਂ ਅੰਤਰ ਭਾਵ ਦੀ ਗੱਲ ਕਰ ਰਿਹਾ। ਫਿਰ ਉਹਦੇ ਵਾਸਤੇ ਹੀ ਬਚਨ ਕਿਵੇਂ ਸਮਝਣੇ ਉਹਨੇ ਵੀ ਜੇ ਤੂੰ ਬਾਣੀਆਂ ਬਣਿਆਣੀ ਜਾਇਆ ਤੂੰ ਆਣ ਵੱਟ ਕਾਹੇ ਨਹੀਂ ਆਇਆ। ਇੱਦਾਂ ਜਿਵੇਂ ਕਿ ਇੱਕ ਭਾਵ ਦੱਸਾਂ ਮੈਂ, ਜਿਵੇਂ ਗੁਰੂ ਜੀ ਨੇ ਕਿਹਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਪਿਆ ਤਗ, ਇੱਕ ਨੂੰ ਨਹੀਂ ਉਪਦੇਸ਼ ਵੀ ਜੇ ਨਾਮ ਨਹੀਂ ਜਪਦੇ ਤਾਂ ਤੱਗ ਜਨੇਊ ਟਿੱਕਾ ਕਿਹਾ ਹੈ ਭਾਵ ਜੇ ਨਾਮ ਨਹੀਂ ਜਪਦੇ ਧਾਰਮਿਕ ਚਿੰਨ ਕਿਹਾ ਹੈ ਤਾਂ ਸਿੱਖ ਨੇ ਕਿਵੇਂ ਸਮਝਣਾ ਵੀ ਜੇ ਤੂੰ ਨਾਮ ਨਹੀਂ ਜਪਦਾ ਤੇਰਾ ਕਿਰਪਾਨ ਕੜਾ ਵੀ ਕਿਹਾ ਹੈ ਬੋਲੋ ਸਤਨਾਮ ਹੁਣ ਸਮਝ ਗਏ ਗੁਰੂ ਦਾ ਵਚਨ ਐਂ ਸਮਝਣਾ ਹੁੰਦਾ ਬਚਨ ਗੁਰੂ ਦਾ ਬਚਨ ਸਾਰਿਆਂ ਵਾਸਤੇ ਹੁੰਦਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਗੁਰੂ ਦਾ ਬਚਨ ਸਾਰੀ ਦੁਨੀਆਂ ਵਾਸਤੇ ਹੁੰਦਾ ਭਾਵੇਂ ਕਿਸੇ ਨੂੰ ਸੰਬੋਧਨ ਕਰਕੇ ਕਿਹਾ ਹੋਵੇ ਪਰ ਹਰੇਕ ਮਨੁੱਖ ਨੇ ਉਹਨੂੰ ਆਪਣੇ ਤੇ ਲਾਉਣਾ ਹੁੰਦਾ ਆਪਣੇ ਤੇ ਲਾਉਣਾ ਹੁੰਦਾ ਲਓ ਜੀ ਗੱਲ ਮਕਾਓ ਮੈਂ ਸਿਰੇ ਲਾਵਾਂ ਗੱਲ ਦੋ ਵੀ ਡੱਲੇ ਦੇ ਅੰਦਰ ਮਾਣ ਸੀ ਜੱਟ ਪਣੇ ਦਾ ਵੀ ਤੁਸੀਂ ਜੀ ਝੋਰ ਨਾਈ ਸ਼ੀਬੇ ਚਮਾਰ ਬਣਾਏ ਹੋਏ ਨੇ ਸਿੱਖ ਜੇ ਕਿਤੇ ਸਾਡੇ ਵਾਲੇ ਨਾਲ ਹੁੰਦੇ ਫੇਰ ਤੁਸੀਂ ਦੇਖਦੇ ਤੇ ਗੁਰੂ ਜੀ ਨੂੰ ਡੱਲੇ ਦਾ ਜੱਟ ਪਣੇ ਦਾ ਮਾਣ ਨਾ ਚੰਗਾ ਨਹੀਂ ਲੱਗਿਆ ਜੋ ਨੇ ਸੋਚਿਆ ਵੀ ਥੋੜ ਗਈ ਇਹਦਾ ਮਾਣ ਕਿ ਗੁਰੂ ਦੀ ਯਾਦ ਨਹੀਂ ਕਰਦੀ ਮੈਂ ਸਤਹ ਲਫ਼ਜ਼ ਨਾਲ ਕਿਉਂ ਕਿਹਾ ਪ੍ਰਥਾਏ ਸਾਖੀ ਕਿਉਂਕਿ ਅੱਜ ਸਾਨੂੰ ਰਿਪੋਰਟਾਂ ਮਿਲ ਰਹੀਆਂ ਬਹੁਤ ਥਾਵਾਂ ਤੋਂ ਅੱਗੇ ਤਾਂ ਬ੍ਰਾਹਮਣ ਬੜਾ ਵਿਤਕਰਾ ਕਰਦੇ ਹੁੰਦੇ ਸੀਗੇ ਅੱਜ ਬਹੁਤ ਗੁਰਦੁਆਰਿਆਂ ਦੇ ਵਿਚ ਜੱਟ ਪਣੇ ਦੇ ਮਾਣ ਨੇ ਗਰੀਬ ਲੋਕਾਂ ਨੂੰ ਗੁਰੂ ਘਰ ਨਾਲੋਂ ਤੋੜ ਦਿੱਤਾ ਬੋਲੋ ਸਤਨਾਮ ਮੈਂ ਕੀ ਕਹਿਣਾ ਚਾਹੁੰਦਾ ਸਪਸ਼ਟ ਮੈਂ ਸਿੱਧੇ ਸ਼ਬਦਾਂ ਚ ਬਿਆਨ ਕਰ ਦੇਵਾਂ ਕਿਉਂਕਿ ਗੁਰੂ ਘਰਾਂ ਦੇ ਵਿਚ ਤਾਂ ਕੋਈ ਬ੍ਰਾਹਮਣਾਂ ਦਾ ਕਬਜ਼ਾ ਨਹੀਂ ਬਹੁਤ ਥਾਵਾਂ ਤੇ ਜਿੱਥੇ ਵਿਤਕਰਾ ਹੋਇਆ ਗਰੀਬਾਂ ਨਾਲ ਉੱਥੇ ਦਾ ਵਿਤਕਰਾ ਜੱਟ ਪਣੇ ਦੇ ਮਾਣ ਨੇ ਕੀਤਾ ਨਾ ਬਸ ਫਿਰ ਜੇ ਜੱਟ ਪਣੇ ਦਾ ਮਾਣ ਹੋਇਆ ਚਾਹੇ ਬ੍ਰਾਹਮਣ ਪਣੇ ਦਾ ਮਾਣ ਹੋਇਆ ਜਾਤ ਦਾ ਮਾਣ ਤਾਂ ਮਾੜਾ ਹੀ ਹੈ ਨਾ ਬੋਲੋ ਸਤਨਾਮ ਨੋਟ ਕਰ ਲਓ ਜੀ ਇਸ ਪੁਆਇੰਟ ਨੂੰ ਦੁਬਾਰੇ ਅੱਜ ਬੜੇ ਗੁਰੂ ਘਰਾਂ ਚ ਚੌਧਰੀ ਬਣੇ ਹੋਏ ਨੇ ਜਾਤਾਂ ਗੋਤਾਂ ਦੇ ਵਿਤਕਰੇ ਕਰਦੇ ਨੇ ਉਹ ਕੌਣ ਨੇ ਉਹ ਬ੍ਰਾਹਮਣ ਪਣੇ ਦਾ ਮਾਣ ਜੱਟ ਪਣੇ ਦਾ ਮਾਣ ਜਾਤ ਦਾ ਮਾਣ ਬੜੇ ਅੱਜ ਗਰੀਬ ਤੋੜ ਦਿੱਤੇ ਤੇ ਗੁਰੂ ਦੇ ਦਰਾਂ ਦੇ ਉੱਤੇ ਬੜੇ ਚੌਧਰੀ ਬਣੇ ਹੋਏ ਨੇ ਨੋਟ ਕਰ ਲਿਆ ਤੇ ਉਹ ਮੂਰਖ ਤੇ ਪਾਗਲ ਨੇ ਗੁਰੂ ਦੀ ਨਿਗਾਹ ਦੇ ਵਿੱਚ ਕਿਉਂਕਿ ਗੁਰੂ ਜੀ ਕਹਿੰਦੇ ਜਾਤ ਕਾ ਘਰ ਬਣਾ ਕਰ ਸਾਰਿਆਂ ਨੂੰ ਕਹਿੰਦੇ ਆ ਵੀ ਨਾ ਬ੍ਰਾਹਮਣ ਮਾਣ ਕਰੇ ਨਾ ਜੱਟ ਕਰੇ ਨਾ ਵਾਣੀ ਨਾ ਕੋਈ ਨਾ ਮਾਣ ਕਰੋ ਜਾਤ ਦਾ ਇਹ ਬਾਣੀ ਦਾ ਫੈਸਲਾ ਤੇ ਗੁਰੂ ਦੀ ਬਾਣੀ ਮੁਤਾਬਕ ਮੂਰਖ ਤੇ ਪਾਗਲ ਹੈ ਲੋਹ ਰਹੋ ਵਿਚਾਰ ਤਾਂ ਤੇ ਹੁਣ ਜਿਸ ਵੇਲੇ ਗੁਰੂ ਜੀ ਨੇ ਇਹ ਭਾਵ ਫੜ ਲਿਆ ਵੀ ਦੱਲਾ ਤਾਂ ਕਿਸੇ ਹੋਰ ਭਾਵ ਚ ਹੀ ਬੋਲ ਰਿਹਾ ਮੂੰਹ ਤੋਂ ਜ਼ੁਰਤ ਨਹੀਂ ਕਹਿ ਪੈਂਦੀ ਸੀ ਨਾ ਤਾਂ ਕਹਿਣ ਦੀ ਅੰਦਰ ਤੋਂ ਭਾਵ ਸੀ ਗੁਰੂ ਜੀ ਨੇ ਉਸੇ ਵੇਲੇ ਕੀ ਕੀਤਾ ਜੀ ਇਹਦਾ ਮਾਣ ਤੋੜ ਕੇ ਕਲਾ ਵਰਤਾ ਤੀ ਇੱਕ ਮਿਸਤਰੀ ਵੀਰ ਆਇਆ ਬੰਦੂਕ ਲੈ ਕੇ ਉਹਨੇ ਆਹ ਭੇਟ ਕੀਤੀ ਕਹਿੰਦਾ ਮਹਾਰਾਜ ਬੰਦੂਕ ਬੜੀ ਵਧੀਆ ਬਣਾਈ ਹੈ ਨਿਸ਼ਾਨਾ ਜਮਾ ਪੱਕਾ ਹੈ ਗੁਰੂ ਜੀ ਕਹਿੰਦੇ ਮਿਸਤਰੀ ਆ ਤੂੰ ਬੰਦੂਕ ਸਲਾਹੀ ਜਾਂਦਾ ਇਹ ਦੱਲਾ ਦੱਸਦਾ ਮੇਰੇ ਨੌਜਵਾਨ ਬੜੇ ਬਹਾਦਰ ਹੈ ਦੋਨੇ ਹੀ ਪਰਖ ਲੈਂਦੇ ਆਪਾਂ ਨਾਲੇ ਤੇਰੀ ਬੰਦੂਕ ਦਾ ਪਤਾ ਲੱਗ ਜੂ ਨਾਲੇ ਇਹਦੇ ਬਹਾਦਰਾਂ ਦਾ ਪਤਾ ਲੱਗ ਜੂ ਕਹਿੰਦੇ ਡੱਲਿਆ ਐਂ ਕਰ ਭੱਜ ਕੇ ਆਪਣਾ ਕੋਈ ਨੌਜਵਾਨ ਲੈ ਕੇ ਆ ਬਹਾਦਰ ਆਪਾਂ ਨਿਸ਼ਾਨਾ ਪਰਖਣਾ ਬੰਦੂਕ ਦਾ ਉਹਦੇ ਉੱਤੇ ਤੇ ਮੈਂ ਪਲੀਤਾ ਲਾ ਲਾ ਬੰਦੂਕ ਠੋਕ ਭਰ ਲਾ ਤੇ ਤੂੰ ਛੇਤੀ ਦੇ ਨੇ ਇੱਕ ਨੌਜਵਾਨ ਨੂੰ ਲਿਆ ਕਰ ਨਾਲੇ ਬੰਦੂਕ ਪਤਾ ਲੱਗ ਜੂ ਮਿਸਤਰੀ ਦੀ ਨਾਲੇ ਤੇਰੇ ਬਹਾਦਰ ਪਤਾ ਲੱਗ ਜੂ ਬਰਤਾਵ ਤੱਕ ਡੱਲਾ ਆ ਗਿਆ ਜਦੋਂ ਡੱਲਾ ਆਇਆ ਤੇ ਆ ਕੇ ਆਪਣੇ ਉਹ ਨੌਜਵਾਨਾਂ ਨੂੰ ਜਿਨ੍ਹਾਂ ਦੀਆਂ ਬੜੀਆਂ ਬੜਾਈਆਂ ਕਰਦਾ ਸੀ ਗੁਰੂ ਸਾਹਿਬ ਕੋਲ ਆ ਕੇ ਕਿਹਾ ਨਾ ਜਦੋਂ ਵੀ ਭਾਈ ਗੁਰੂ ਸਾਹਿਬ ਨੇ ਬੰਦੂਕ ਪਰਖਣੀ ਇੱਕ ਨੌਜਵਾਨ ਆਓ ਕਹਿੰਦੇ ਲੈ 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 ਆਏ ਮਰਨਾ ਬਹੁਤ ਔਖਾ ਹੈ ਬੋਲੋ ਸਤਨਾਮ ਆਏ ਗੋਲੀ ਦੇ ਮੁੰਡੇ ਖੜਨਾ ਸੌਖਾ ਪਿਆ ਕਿਤੇ ਕੁਝ ਕੁ ਤਾਂ ਕੁਝ ਕੁ ਵਿੱਚੋਂ ਨੱਕ ਚੜਾਉਣ ਤਰਕ ਕਦੇ ਬੰਦਿਆਂ ਤੇ ਨਿਸ਼ਾਨੇ ਪਰਖੇ ਗਏ ਹੈ ਕਿਸੇ ਜਾਨਵਰ ਤੇ ਪਰਖ ਲੋ ਬੋਲੋ ਸਤਨਾਮ ਨੱਕ ਚੜਾਉਣ ਭਾਈ ਬੰਦਿਆਂ ਦੇ ਨਿਸ਼ਾਨੇ ਪਰਖੀ ਦੇ ਹੁੰਦੇ ਬਾਹਲੇ ਸਿਆਣੇ ਬਾ ਕਿਉਂ ਉਹ ਵਿਕੇ ਨੀ ਨਾ ਉਹਨੂੰ ਪਤਾ ਹੀ ਨੀ ਬਿਮਾਰ ਕੀਤੀ ਇਹ ਆਤਮ ਸਮਰਪਣ ਦਾ ਤਾਂ ਤੇ ਹੁਣ ਤਰਕਾਂ ਕਰਦੇ ਐ ਨੱਕ ਚੜਾਉਂਦੇ ਐ ਕੋਈ ਕਹਿੰਦੇ ਲੈ 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 ਗੋਲੀ ਦੇ ਮੂਹਰੇ ਕਿਤੇ ਖੜਾ ਗਿਆ ਕਿਤੇ ਗੱਲ ਮਤਾਓ ਜਵਾਬ ਦੇ ਗਏ ਸਾਰੇ ਜਵਾਬ ਦੇ ਕੇ ਜਦੋਂ ਜੋ ਡੱਲੇ ਨੇ ਗੁਰੂ ਵਾਲੇ ਪਾਸੇ ਨੂੰ ਮੂੰਹ ਕੀਤਾ ਉਹਦੇ ਆਉਣ ਨੂੰ ਉਸ ਖਿਸਕ ਗਏ ਤੇ ਉਸ ਵੇਲੇ ਡੱਲਾ ਤੁਰਿਆ ਆਉਂਦਾ ਨਾ ਹੁਣ ਨੀਵੀਂ ਪਾਈ ਹੋਈ ਹੈ ਯਾਨੀ ਕਿ ਪੀਲਾ ਭੁੱਕ ਚਿਹਰਾ ਹੋ ਗਿਆ ਦਿਲ ਵੀ ਧੱਕ ਧੱਕ ਕਰਦਾ ਕਾਹਤੇ ਵੀ ਗੁਰੂ ਜੀ ਕਿਤੇ ਆਏ ਨਾ ਕਹਿੰਦੇ ਡੱਲਿਆ ਤੂੰ ਖੜ ਜਾ ਬੋਲੋ ਸਤਨਾਮ ਹੋਰ ਤੂੰ ਉਹਨਾਂ ਬਹਾਦਰਾਂ ਦਾ ਸਰਦਾਰ ਹੈ ਨਾ ਚੌਧਰੀ ਹੈ ਤੂੰ ਉਹਨਾਂ ਸਾਰਿਆਂ ਨੂੰ ਤਾਂ ਵੱਧ ਬਹਾਦਰ ਹੋਣਾ ਚਾਹੀਦਾ ਵੀ ਕਿਤੇ ਆਏ ਨਾ ਕਹਿੰਦੇ ਡੱਲਿਆ ਚੱਲ ਤੂੰ ਖੜ ਜਾ ਤਾਂ ਕੀ ਹੈ ਹੁਣ ਤੱਕ ਤਾਂ ਕਰਦੇ ਮਨਾ ਤਾਂ ਪੰਗਾ ਹੀ ਲੈ ਲਿਆ ਆਪਾਂ ਤਾਂ ਪੰਗਾ ਹੀ ਲੈ ਲਿਆ ਜਿਸ ਵੇਲੇ ਡੱਲਾ ਆ ਗਿਆ ਗੁਰੂਆਂ ਦੇ ਕੌਤਕ ਹੁਣ ਕਹਿੰਦੇ ਡੱਲਿਆ ਸੀ ਤਾਂ ਪਲੀਤਾ ਲਾ ਲਿਆ ਬੰਦੂਕ ਠੋਕ ਭਰ ਲਈ ਚੰਗੀ ਤਰ੍ਹਾਂ ਤੇ ਤੂੰ ਆਈ ਤੁਰਿਆ ਉਹਨੇ ਨੌਜਵਾਨ ਲੈ ਕੇ ਨਹੀਂ ਆਇਆ ਕੋਈ ਕਹਿੰਦਾ ਮਹਾਰਾਜ ਉਹ ਕਹਿੰਦੇ ਜੀ ਐਂ ਤਾਂ ਗੋਲੀ ਦੇ ਮੂਹਰੇ ਖੜਨਾ ਔਖਾ ਡੱਲਿਆ ਤੂੰ ਉਹਨਾਂ ਦਾ ਸਰਦਾਰ ਹੈ ਤੂੰ ਖੜ ਜਾ ਨਾ ਮਹਾਰਾਜ ਮਰਨਾ ਤਾਂ ਔਖਾ ਹੈ ਮਰਨਾ ਤਾਂ ਔਖਾ ਦੁਸ਼ਮਣ ਡੱਲਿਆ ਬਸ ਕਹਿੰਦੇ ਚੰਗਾ ਫਿਰ ਤੋੜਤਾ ਮਾਣ ਕਹਿੰਦੇ ਚੰਗਾ ਫਿਰ ਐਂ ਕਰ ਲੰਗਰ ਵਾਲੇ ਪਾਸੇ ਜਾ ਕੇ ਆਵਾਜ਼ ਮਾਰ ਨੌ ਨੀ ਗੁਰੂ ਜੀ ਨੇ ਲਿਆ ਕਿਸੇ ਦਾ ਕਹਿੰਦੇ ਐਂ ਮਾਰਦੀ ਆਵਾਜ਼ ਵੀ ਇੱਕ ਸਿੰਘ ਦੀ ਲੋੜ ਹੈ ਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਪਿਆ ਉੱਥੇ ਦੱਸਣਾ ਸੀ ਡੱਲੇ ਨੂੰ ਵੀ ਸਾਡੇ ਨਾਲ ਕਿਹੇ ਜੇ ਸੀ ਬੋਲੋ ਸਤਨਾਮ ਦੱਸਣਾ ਸੀ ਡੱਲੇ ਨੂੰ ਵੀ ਸਾਡੇ ਨਾਲ ਕਿਹੇ ਜੇ ਸੀ ਉਦੋਂ ਤਾਂ ਕਹਿੰਦੇ ਜਿਹੜਾ ਲੰਗਰ ਵਾਲੇ ਪਾਸੇ ਜਾ ਕੇ ਆਵਾਜ਼ ਮਾਰ, ਜਦੋਂ ਆਵਾਜ਼ ਮਾਰੀ ਜਾ ਕੇ ਵੀ ਇੱਕ ਸਿੰਘ ਦੀ ਲੋੜ ਹੈ, ਗੁਰੂ ਜੀ ਨੇ ਨਿਸ਼ਾਨਾ ਪਰਖਣਾ। ਵੀਰ ਸਿੰਘ ਤੇ ਧੀਰ ਸਿੰਘ ਦਸਤਾਰਾਂ ਸਜਾ ਰਹੇ ਸੀ। ਵੀਰ ਸਿੰਘ ਨੇ ਅੱਧੀ ਦਸਤਾਰ ਸਜਾਈ ਹੈ, ਅੱਧੀ ਰਹਿੰਦੀ ਹੈ, ਉਹ ਅੱਧੀ ਦਸਤਾਰ ਹੱਥ ਚ ਲੈ ਕੇ ਭੱਜ ਲਿਆ ਵੀ ਗੁਰੂ ਦੇ ਹੁਕਮ ਚ ਮੌਤ। ਧੀਰ ਸਿੰਘ ਨੇ ਪਹਿਲਾਂ ਲੜ ਲਾਇਆ ਸੀ, ਉਹਨੇ ਬਿਨਾਂ ਬੱਧੀ ਦਸਤਾਰ ਰੱਖੀ ਸਿਰ ਤੇ ਦੋਨੇ ਹੱਥ ਰੱਖ ਕੇ ਭੱਜਿਆ ਆ ਵੀ ਗੁਰੂ ਜੀ ਕੋਈ ਨੰਗੇ ਸਰੀਰ ਨਾ ਜਾਣਾ। ਹੁਣ ਡੱਲਾ ਦੇਖੇ, ਨਕਸ਼ਾ ਬਣਾਇਓ, ਵੀਰ ਸਿੰਘ ਤਾਂ ਅੱਧੀ ਦਸਤਾਰ ਹੱਥ ਚ ਲੈ ਕੇ ਭੱਜਿਆ ਤੁਰਿਆ ਆਉਂਦਾ, ਧੀਰ ਸਿੰਘ ਬਿਨਾਂ ਬੱਧੀ ਦਸਤਾਰ ਹੱਥ ਤੇ ਰੱਖ ਕੇ ਦੋਨੇ ਹੱਥ ਸਿਰ ਤੇ ਰੱਖ ਕੇ, ਇੱਕ ਬਿਨਾਂ ਬੱਧੀ ਡਿੱਗਦੀ ਹੈ ਨਾ ਦਸਤਾਰ, ਤੇ ਭੱਜਿਆ ਤੁਰਿਆ ਆਉਂਦਾ। ਡੱਲਾ ਮੂੰਹ ਚ ਉਂਗਲਾਂ ਲੈ ਲੈ ਟੁੱਕਦਾ, ਉਹ ਆਈ ਨੀ ਪਤਾ ਲੱਗਦਾ ਇਹ ਸਰੀਰ ਧਾਰੀ ਹੈ ਕਿ ਬਦੇਰੂ ਹੈ। ਬੋਲੋ ਸਤਨਾਮ, ਹੈ ਕੀ ਨਜ਼ਾਰਾ। ਜਿਸ ਵੇਲੇ ਭੱਜੇ ਤੁਰੇ ਆਏ, ਖੜਗੇ ਦੋਨੇ ਆ ਕੇ, ਤੇ ਡੱਲਾ ਦਬਵੇਂ ਪੈਰੀ ਪਿੱਛੇ ਆ ਗਿਆ ਵੀ ਦੇਖੀ ਜਾ ਕੇ ਭਲਾ ਕੀ ਬਣਦਾ। ਉਧਰੋਂ ਡੱਲਾ ਪਾਸੇ ਖੜਾ ਵੇਖ ਰਿਹਾ ਉਸ ਨਜ਼ਾਰੇ ਨੂੰ, ਜੋ ਦੋਨੇ ਜਾਣੇ ਖੜਗੇ ਨਾ ਜਾ ਕੇ ਗੁਰੂ ਜੀ ਵੀਰ ਰਸ ਦੇ ਵਿੱਚ। ਕਹਿੰਦੇ ਸਾਨੂੰ ਤਾਂ ਇੱਕ ਚਾਹੀਦਾ, ਤੁਸੀਂ ਦੋ ਕੀ ਲੈਣ ਆਏ ਹੋ ਇੱਥੇ, ਚੋਜ ਸੀ ਨਾ, ਇੱਕ ਮੁੜ ਜਾਓ, ਸਾਨੂੰ ਤਾਂ ਇੱਕ ਦੀ ਲੋੜ ਹੈ, ਸਿੱਖ ਤੇ ਨਿਸ਼ਾਨਾ ਪਰਖਣ। ਵੀਰ ਸਿੰਘ ਕਹੇ ਮਹਾਰਾਜ ਮੈਂ ਸੁਣਿਆ ਪਹਿਲਾ ਬਚਨ ਮੇਰਾ ਹੱਕ ਹੈ। ਧੀਰ ਸਿੰਘ ਕਹੇ ਨਾ ਮਹਾਰਾਜ, ਡੱਲੇ ਦਾ ਹੁਕਮ, ਆਪ ਦਾ ਹੁਕਮ ਡੱਲੇ ਰਾਹੀਂ ਮੇਰੇ ਕੰਨ ਚ ਪਹਿਲਾਂ ਪਿਆ, ਮੇਰਾ ਹੱਕ ਹੈ। ਜੋ ਦੋਨੇ ਜਾਣੇ ਲੱਗ ਗਏ, ਗੁਰੂ ਜੀ ਨੇ ਜਗ੍ਹਾ ਦੋਨੇ ਖੜ ਜਾਓ, ਜੋ ਦੋਨੇ ਖੜ ਗਏ ਨਾ, ਗੁਰੂ ਜੀ ਨੇ ਬਿਨਿਆ ਨਿਸ਼ਾਨਾ ਬੰਦੂਕ ਸੱਜੇ ਕਰਤੀ ਜਾਣ ਕੇ, ਦੋਨੇ ਜਾਣੇ ਨਾ ਛਾਲਾ ਮਾਰ ਕੇ ਨਾਲੀ ਦੇ ਮੂਹਰੇ ਸੱਜੇ ਪਾਸੇ ਹੋ ਗਏ। ਗੁਰੂ ਜੀ ਨੇ ਖੱਬੇ ਪਾਸੇ ਕਰਤੀ ਬੰਦੂਕ ਜਾਣ ਕੇ, ਛਾਲਾ ਮਾਰ ਕੇ ਨਾਲੀ ਦੇ ਮੂਹਰੇ ਖੱਬੇ ਪਾਸੇ ਹੋ ਗਏ। ਗੁਰੂ ਜੀ ਨੇ ਨਮਾਤੀ ਬੰਦੂਕ ਨਿਮਗੇ, ਚੱਕਦੀ ਬੰਦੂਕ ਤਾਹਾਂ ਅੱਡੀਆਂ ਚੱਕ ਲਈਆਂ। ਡੱਲਾ ਵੇਖ ਰਿਹਾ ਇਹ ਨਜ਼ਾਰਾ ਕਿ ਸਿੰਘ ਸਤਿਗੁਰਾਂ ਦੀ ਮਦੂਕ ਅੱਗੇ ਸਿੰਘ